ਸਤਨਾਮ ਸ੍ਰੀ ਵਾਹਿਗੁਰੂ ਜੀ ਸਨਾ ਸ੍ਰੀ ਮਹਲਾ ਤੀਜਾ ਪਰ ਦੂਜਾ ਜਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹੋ ਧਨ ਫੁੱਟ ਨਨ ਫੁੱਟੈ ਨਾ ਜਾਏ ਪੂਰਾ ਸਤਿਗੁਰ ਦੀਆਂ ਦਿਖਾਏ ਆਪਣੇ ਸਤਿਗੁਰ ਕੋ ਸਤਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਕੀਰਤਨ ਵੰਦ ਹਰ ਨਾਮ ਲਿਬਲਾਏ ਗੁਰਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਮਸ ਮਨ ਆਏ ਰਹਾਉ ਆਪਣ ਕਾਟ ਗੁਣੇ ਦੈ ਸਮਾਏ ਪੂਰੇ ਗੁਰ ਕੈ ਸਹਿਜ ਭਾਏ ਪੂਰੇ ਗੁਰ ਕੀ ਸਾਚੀ ਬਾਣੀ ਦੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਗੁਮਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਵੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੁੱਖ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਦੇ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰ ਰਹੇ ਗੁਰੂ ਦੀ ਬਾਣੀ ਨੂੰ ਸਰਵਣ ਕਰ ਰਹੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਦੀ ਹੋਈ ਸਮੂਹ ਸਾਧ ਸੰਗਤ ਜੀ ਸਾਰੇ ਇੱਕ ਵਾਰੀ ਆਪ ਦੀਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਦਾਸ ਦੇ ਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ ਭਾਈ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਪੁੱਤਰੀ ਦੇ ਆਨੰਦ ਕਾਰਜ ਦੀ ਰਸਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਉਸ ਦਿਨਾਂ ਤੋਂ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਤੇ ਉਪਰੰਤ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਸਹਿਜ ਪਾਠਾਂ ਦੇ ਭੋਗ ਪਏ ਨੇ ਤੇ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਪ੍ਰੇਮ ਕਟੋਲੇ ਦਾ ਸ਼ਬਦ ਸਰਵਣ ਕਰਾਇਆ ਹੈ ਉਪਰੰਤ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੋਈ ਹੈ ਅਰਦਾਸ ਬੇਨਤੀ ਤੋਂ ਉਪਰੰਤ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਰਸਨਾ ਦਾ ਉਚਾਰਿਆ ਹੋਇਆ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਆਪ ਨੂੰ ਸੰਗਤ ਨੇ ਸਰਵਣ ਕੀਤਾ ਹੁਕਮਨਾਮਾ ਹੁੰਦਾ ਹੈ ਜਿਸ ਕਾਰਜ ਵਾਸਤੇ ਬਾਣੀ ਪੜ੍ਹੀ ਹੈ ਜਿਸ ਕਾਰਜ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕੀਤੀ ਹੈ ਉਸ ਕਾਰਜ ਪੁਰਖਾਏ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਬਖਸ਼ਿਸ਼ ਕਰਦੇ ਹੋ ਆਇਆ ਕਿ ਗੁਰੂ ਦੀ ਖੁਸ਼ੀ ਹੋਈ ਆ ਜਾਂ ਨਹੀਂ ਹੋਈ ਗੱਲ ਤਾਂ ਸਾਰੀ ਗੁਰੂ ਦੀ ਖੁਸ਼ੀ ਲੈਣ ਦੀ ਆ ਚਾਹੇ ਸਹਿਜ ਪਾਠ ਹੋਵੇ ਚਾਹੇ ਅਖੰਡ ਪਾਠ ਹੋਵੇ ਚਾਹੇ ਕੋਈ ਗੁਰਮੁਖ ਪਿਆਰਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ ਹੈ ਸਿਰਫ ਸਾਰੇ ਗੱਲਾਂ ਇਹ ਗੁਰੂ ਦੀ ਖੁਸ਼ੀ ਲੈਣ ਦੀਆਂ ਹੁੰਦੀਆਂ ਨੇ ਜੇ ਤਾਂ ਖੁਸ਼ੀ ਹੋ ਜਾਵੇ ਗੁਰੂ ਦੀ ਇਹ ਤਾਂ ਪਤਾ ਨੀ ਕਿਸ ਗੱਲ ਤੇ ਹੋ ਜਾਣੀ ਹੈ ਜੇ ਖੁਸ਼ੀ ਹੋ ਜਾਵੇ ਤਾਂ ਪੰਜਾਬੀ ਸਾਹਿਬ ਦੇ ਪਾਠ ਦੇ ਉੱਤੇ ਸਾਹਿਬ ਸਿੰਘ ਪਾਤਸ਼ਾਹ ਜੀ ਗੁਰਸਿੱਖ ਨੂੰ ਗੁਰੂ ਨਾਨਕ ਦੇ ਘਰ ਦੀ ਗੱਦੀ ਬਖਸ਼ਣ ਲੱਗੇ ਸੀ ਜੇ ਖੁਸ਼ੀ ਹੋ ਜਾਵੇ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੰਗਲ ਦੇ ਵਿੱਚ ਤੁਰੇ ਜਾਂਦੇ ਨੇ ਤੇ ਗਰਮੀ ਦਾ ਮੌਸਮ ਹੈ ਬ੍ਰਿਸ਼ ਦੇ ਥੱਲੇ ਸਤਿਗੁਰੂ ਜੀ ਬੈਠੇ ਮਰਦਾਨੇ ਨੇ ਚਾਦਰ ਵਿਛਾਈ ਹੈ ਤੇ ਸਤਿਗੁਰੂ ਜੀ ਬੈਠੇ ਨੇ ਠੰਡੀ ਹਵਾ ਲੱਗੀ ਤੇ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉੱਪਰ ਨੂੰ ਦ੍ਰਿਸ਼ਟੀ ਕੀਤੀ ਉਸ ਬ੍ਰਿਸ਼ ਵੱਲ ਨੂੰ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਇਹ ਜਿਹੜੇ ਬ੍ਰਿਸ਼ ਦੇ ਫਲ ਨੇ ਤੋੜ ਕੇ ਖਾ ਜਦੋਂ ਮਰਦਾਨਾ ਉਸ ਦਰਖਤ ਤੇ ਚੜਿਆ, ਉਸ ਦਰਖਤ ਦੇ ਫਲਾਂ ਨੂੰ ਚੱਕਿਆ, ਜਿਹੜੇ ਜ਼ਹਿਰ ਵਰਗੇ ਕੌੜੇ ਫਲ ਸਨ ਉਹ ਅੰਮ੍ਰਿਤ ਵਰਗੇ ਮਿੱਠੇ ਹੋ ਗਏ। ਇੰਨੇ ਟਾਈਮ ਨੂੰ ਸਿੱਧਾਂ ਦੀ ਮੰਡਲੀ ਆਈ ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ ਸਿੱਧਾਂ ਨੂੰ ਵੀ ਪ੍ਰਸ਼ਾਦ ਦੇ ਦੇ। ਉਹੀ ਜਿਹੜਾ ਫਲਾਂ ਦਾ ਪ੍ਰਸ਼ਾਦ ਸੀ ਮਰਦਾਨੇ ਨੇ ਸਿੱਧਾਂ ਨੂੰ ਵਰਤਾਇਆ ਤੇ ਸਿੱਧਾਂ ਨੇ ਜਦੋਂ ਜੀਭ ਤੇ ਰੱਖਿਆ ਤੇ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਲਾ ਕਰਕੇ ਬਾਲਕ ਕਰਕੇ ਕਿਹਾ ਕਰਦੇ ਸੀ। ਕਹਿਣ ਲੱਗੇ, ਹੇ ਬਾਲੇ, ਇਸ ਬ੍ਰਿਸ਼ ਨੇ ਕਿਹੜਾ ਤਪ ਕੀਤਾ ਹੈ, ਕਿਹੜੀ ਐਸੀ ਬ੍ਰਿਸ਼ ਨੇ ਕਮਾਈ ਕੀਤੀ ਹੈ ਕਿ ਇਹ ਜ਼ਹਿਰ ਵਰਗਾ ਫਲ ਜਿਹੜਾ ਸੀ ਅੰਮ੍ਰਿਤ ਵਰਗਾ ਮਿੱਠਾ ਹੋ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਿੱਧੋ ਦਾਸੋ, ਇਸ ਬ੍ਰਿਸ਼ ਨੇ ਕੋਈ ਤਪ ਨਹੀਂ ਕੀਤਾ, ਕੋਈ ਇਨਸਾਧਨਾ ਨਹੀਂ ਕੀਤੀ ਹੈ। ਇਸ ਬ੍ਰਿਸ਼ ਨੇ ਗੁਰੂ ਨੂੰ ਖੁਸ਼ ਕੀਤਾ ਤੇ ਗੁਰੂ ਨੇ ਖੁਸ਼ ਹੋ ਕੇ ਇਹਨੂੰ ਮਿੱਠਾ ਕਰ ਦਿੱਤਾ। ਫਰਜ਼ ਹੈ ਜਿੰਨੀ ਬਾਣੀ ਆਪਾਂ ਪੜ੍ਹਦੇ ਹਾਂ ਜਾਂ ਭਾਈ ਕੋਈ ਦਾਨ ਪੁੰਨ ਕਰਦਾ ਹੈ, ਕੋਈ ਲੰਗਰ ਲਾਉਂਦਾ ਹੈ, ਕੋਈ ਸੇਵਾ ਕਰਦਾ ਹੈ, ਉਹ ਸਾਰੀ ਗੱਲ ਗੁਰੂ ਦੀ ਖੁਸ਼ੀ ਲੈਣ ਦੀ ਹੁੰਦੀ ਹੈ। ਅੰਤ ਵੇਲੇ ਹੁਕਮਨਾਮਾ ਸਿਰਫ ਇੱਕ ਹੁਕਮ ਹੁੰਦਾ ਕਿ ਗੁਰੂ ਨੇ ਕੀ ਦੱਸਿਆ। ਜੋ ਆਪਾਂ ਬਾਣੀ ਪੜ੍ਹੀ ਸੀ, ਜਿੱਦਾਂ ਇੱਕ ਹੁਕਮ ਦੀ ਉਡੀਕ ਹੁੰਦੀ ਹੈ, 6 ਮਹੀਨੇ ਸਾਲ ਬਾਅਦ ਕੋਈ ਕਿਸੇ ਦਾ ਕੇਸ ਹੁੰਦਾ, ਅਦਾਲਤ ਵਿੱਚ ਘੁੰਮਦਿਆਂ ਫਿਰਦਿਆਂ ਪੈਸੇ ਖਰਚ ਕਰਕੇ, ਅਖੀਰ ਦੇ ਵਿੱਚ ਜ਼ਰੂਰੀ ਨਹੀਂ ਕੋਈ ਜਿੱਤਦਾ ਹੀ ਮੂੰਹ ਦੇਖਿਆ ਜਾਵੇ, ਕਈ ਵਾਰੀ ਹਾਰ ਵੀ ਹੋ ਜਾਂਦੀ ਹੈ। ਇਸ ਕਰਕੇ ਜ਼ਰੂਰੀ ਨਹੀਂ ਬਾਣੀ ਪੜ੍ਹ ਕੇ ਮਨੁੱਖ ਨੂੰ ਖੁਸ਼ੀ ਮਿਲ ਜਾਵੇ। ਕਈ ਵਾਰੀ ਮਨੁੱਖ ਐਸੀ ਗਲਤੀ ਕਰ ਬੈਠਦੇ ਆ, ਆਪਾਂ ਗੁਰੂ ਦੀ ਕਰੋਪੀ ਸਹੇੜ ਕੇ ਉਸ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ। ਹੁਕਮ ਦਾ ਮਤਲਬ ਇਹ ਹੈ ਕਿ ਸਤਿਗੁਰੂ ਜੀ ਨੇ ਜੋ ਬਾਣੀ ਪੜ੍ਹੀ ਸੀ ਉਸ ਦੇ ਪਰਤਾਏ ਸਾਨੂੰ ਕੀ ਦਿੱਤਾ, ਕੀ ਬਖਸ਼ਿਸ਼ ਕੀਤੀ, ਉਹਨੂੰ ਕਹਿੰਦੇ ਨੇ ਹੁਕਮ। ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਰਸਨਾ ਤੋਂ ਹੁਕਮਨਾਮਾ, ਕਿਉਂਕਿ ਪਹਿਲੇ 10 ਪਾਤਸ਼ਾਹੀਆਂ ਜਦੋਂ ਵੀ ਕੋਈ ਗੁਰਸਿੱਖ ਸੇਵਾ ਕਰਦਾ ਸੀ, ਸਤਿਗੁਰੂ ਜੀ ਆਪਣੀ ਰਸਨਾ ਤੋਂ ਉਸ ਗੁਰਸਿੱਖ ਨੂੰ ਬਖਸ਼ਿਸ਼ ਕਰ ਦਿਆ ਕਰਦੇ ਸੀ। ਭਾਈ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਗੁਰੂ ਦੀਆਂ ਬਖਸ਼ਿਸ਼ਾਂ ਨੇ ਔਰ ਹੁਣ ਤੱਕ ਵੀ ਚੱਲੀਆਂ ਜਾ ਰਹੀਆਂ। ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਜਿਹੜਾ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਉਦੋਂ ਸੰਪੂਰਨ ਹੋਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪ ਦੀ ਰਸਨਾ ਤੋਂ ਸਾਰੀ ਬਾਣੀ ਕੱਢ ਕੇ ਸੰਪੂਰਨ ਬਾਣੀ ਕੀਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚਾੜ ਕੇ ਤੇ 5 ਪੈਸੇ ਨਾਰੀਅਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਰੱਖ ਕੇ, ਜੋ ਮਰਜ਼ਾਦਾ ਪਿੱਛੇ ਤੋਂ ਚੱਲੀ ਆਉਂਦੀ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਉਹੀ ਮਰਜ਼ਾਦਾ ਸਤਿਗੁਰੂ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਦਿੱਤਾ। ਭਾਈ ਜਿਸ ਤਰ੍ਹਾਂ ਸਾਡਾ ਸਰੀਰ ਹੈ, ਇਸ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਰੀਰ ਹੈ। ਜਿਹੜਾ ਕੋਈ ਇਹਨੂੰ ਸਾਡਾ ਸਰੀਰ ਕਰਕੇ ਮੰਨੇਗਾ ਉਹਨੂੰ ਸਰੀਰ ਹੋਵੇਗਾ, ਬਾਕੀ ਆਪਣੀ ਆਪਣੀ ਸਿੱਖ ਦੀ ਭਾਵਨਾ ਹੈ। ਕੋਈ ਇਹਨੂੰ ਗ੍ਰੰਥ ਕਰਕੇ ਮੰਨ ਲਵੇ ਤਾਂ ਗ੍ਰੰਥ ਹੈ, ਜੇ ਪ੍ਰਗਟ ਗੁਰਾਂ ਦੀ ਦੇਹ ਹੈ ਤੇ ਪ੍ਰਗਟ ਸਰੀਰ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਰੀਰ ਸੀ, ਉਸੇ ਤਰ੍ਹਾਂ ਸਤਿਗੁਰਾਂ ਦਾ ਹੁਕਮ ਹੈ। ਇਹ ਬਚਨ ਇੱਕ ਲਿਖਤ ਹੱਥ ਲਿਖਤ ਪੋਥੀ ਹੈ, ਨੰਦੇੜ ਸਾਹਿਬ ਹਜੂਰ ਸਾਹਿਬ ਪਈ ਹੈ। ਉਸ ਪੋਥੀ ਦੇ ਵਿੱਚ ਅੱਖਰ ਲਿਖੇ ਹੋਏ ਨੇ। ਭਾਈ ਹਰ ਸਿੰਘ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਰ ਰੋਜ਼ ਦੀ ਜੋ ਡਾਇਰੀ ਹੁੰਦੀ ਸੀ ਉਹ ਲਿਖਦਾ ਹੁੰਦਾ ਸੀ, ਜੋ ਬਚਨ ਹੁੰਦੇ ਸੀ, ਜੋ ਕੋਈ ਗੁਰਸਿੱਖ ਆਉਂਦਾ ਸੀ ਉਸ ਗੁਰਸਿੱਖ ਨੇ ਕੀ ਕਿਹਾ ਤੇ ਸਤਿਗੁਰਾਂ ਨੇ ਉਹਨੂੰ ਕੀ ਜਵਾਬ ਦਿੱਤਾ, ਇਹ ਸਾਰੀ ਪੋਥੀ ਹਜੂਰ ਸਾਹਿਬ ਹੱਥ ਲਿਖਤ ਪੋਥੀ ਪਈ ਹੈ, ਭਾਈ ਹਰ ਸਿੰਘ ਜੀ ਦੀ ਲਿਖੀ ਹੋਈ। ਉਹਦੇ ਵਿੱਚ ਇਹ ਬਚਨ ਲਿਖੇ ਹੋਏ ਨੇ, ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਰੀਰ ਨੂੰ ਅਲੋਪ ਕਰਨ ਲੱਗੇ ਆ ਤੇ ਉਸ ਵੇਲੇ ਇਹ ਬਚਨ ਸਤਿਗੁਰਾਂ ਨੇ ਉਚਾਰੇ ਸੀ, ਭਈ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਦੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ, ਕੋਈ ਮਿਲਵੋ ਪੜ੍ਹਦਾ, ਕੋਈ ਕੁਛ ਪੜ੍ਹਦਾ, ਪਰ ਉੱਥੇ ਮਿਲਿਓ ਅੱਖਰ, ਜੋ ਅੱਖਰ ਜੋ ਪ੍ਰਭ ਕੋ ਮਿਲਿਓ ਚਾਹੇ ਰੋਜ ਸ਼ਬਦ ਮਿਲੇ। ਜਿਹੜਾ ਸਾਨੂੰ ਮਿਲਣਾ ਚਾਹੁੰਦਾ ਪਈ ਗੁਰਬਾਣੀ ਦੇ ਨਾਲ ਜੁੜੇ, ਜੋ ਗੁਰਬਾਣੀ ਕਹਿੰਦੀ ਹੈ ਉਹਦੇ ਕਥਨ ਅਨੁਸਾਰ ਤੁਰੇ, ਜਿਹਨੂੰ ਗੁਰਬਾਣੀ ਦਾ ਕਿਹਾ ਮੰਨਣਾ ਨਹੀਂ ਹੈ ਤੇ ਗੁਰੂ ਨੂੰ ਮੱਥਾ ਟੇਕੀ ਜਾਵੇ, ਉਹਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾ, ਜੋ ਗੁਰਬਾਣੀ ਕਹਿੰਦੀ ਹੈ ਸਿੱਖ ਉਹਦੇ ਅਨੁਸਾਰ ਤੁਰੇ, ਜੋ ਬਾਣੀ ਨੇ ਕਿਹਾ ਸਿੱਖ ਉਸਦੇ ਅਨੁਸਾਰ ਚੱਲਣਾ ਪਰੇ ਸਮਾਜ ਵਿੱਚ, ਜਿਸ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ, ਕੋਈ ਗੱਲ ਐਸੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਸਾਨੂੰ ਦੱਸੀ ਨਾ ਗਈ ਹੋਵੇ। ਜੇ ਹਿੰਦੂ ਧਰਮ ਹੈ, ਹਿੰਦੂ ਧਰਮ ਦੀਆਂ ਗੱਲਾਂ ਦੱਸੀਆਂ ਗਈਆਂ ਨੇ, ਨਿਯਮ ਦੱਸੇ ਗਏ ਨੇ। ਮੁਸਲਮਾਨ ਹੈ ਤੇ ਮੁਸਲਮਾਨ ਦੇ ਨਿਯਮ ਦੱਸੇ ਗਏ ਨੇ ਧਰਮ ਦੇ। ਜੇ ਸਿੱਖ ਧਰਮ ਹੈ ਤਾਂ ਸਿੱਖ ਧਰਮ ਦੇ ਨਿਯਮ ਦੱਸੇ ਗਏ ਨੇ। ਬਾਕੀ ਚਾਰ ਆਸ਼ਰਮ ਨੇ, ਗ੍ਰਸਥ ਆਸ਼ਰਮ ਹੈ, ਬਾਨਪ੍ਰਸਥ ਹੈ, ਸੰਨਿਆਸ ਹੈ, ਬਾਲ ਬ੍ਰਹਮਚਾਰਜ ਹੈ। ਇਹ ਚਾਰ ਆਸ਼ਰਮ ਨੇ ਸਮਾਜ ਵਿਚ ਰਹਿਣ ਵਾਸਤੇ। ਇਹਨਾਂ ਚਾਰਾਂ ਆਸ਼ਰਮਾਂ ਬਾਰੇ ਵੀ ਸਾਰੇ ਬਚਨ ਸਤਿਗੁਰੂ ਜੀ ਨੇ ਦੱਸੇ ਨੇ, ਕਿਸ ਤਰ੍ਹਾਂ ਸਮਾਜ ਵਿਚ ਰਹਿਣਾ, ਗ੍ਰਸਥੀ ਰਹਿਣਾ ਤੇ ਕਿਸ ਤਰ੍ਹਾਂ ਰਹਿਣਾ ਭਾਈ, ਜੇ ਵਿਹੰਗਮ ਰਹਿਣਾ ਤਾਂ ਕਿਸ ਤਰ੍ਹਾਂ ਰਹਿਣਾ, ਜੇ ਸੰਸਾਰ ਨਾਲ ਨਾਤਾ ਤੋੜਨਾ ਤੇ ਕਿਸ ਤਰ੍ਹਾਂ ਰਹਿਣਾ। ਇਹ ਨੀ ਸੰਸਾਰ ਨੂੰ ਛੱਡ ਕੇ ਚਲਿਆ ਗਿਆ ਤੇ ਧੀਆਂ ਪੁੱਤਰਾਂ ਨੂੰ ਛੱਡ ਕੇ ਗਿਆ ਤੇ ਬਾਹਰ ਜਾ ਕੇ ਹੋਰ ਧੀਆਂ ਪੁੱਤਰਾਂ ਨਾਲ ਲੋਕਾਂ ਨਾਲ ਪ੍ਰੇਮ ਪਾਉਂਦਾ ਰਿਹਾ, ਜਾਂ ਆਪਣੇ ਧੀਆਂ ਪੁੱਤਰਾਂ ਨੂੰ ਛੱਡ ਕੇ ਚਲੇ ਗਿਆ ਤੇ ਲੋਕਾਂ ਦੀਆਂ ਕੁੜੀਆਂ ਵਿਆਹੁਣ ਲੱਗ ਗਿਆ। ਨਹੀਂ, ਕਿਹੜੀ ਗੱਲਾਂ ਘਰੋਂ ਛੱਡ ਕੇ ਗਿਆ ਸੀ, ਅੱਗੇ ਜਾ ਕੇ ਕੀ ਕਰਨਾ, ਇਹ ਸਤਿਗੁਰੂ ਜੀ ਨੇ ਸਾਰਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਹੋਇਆ। ਜਿਹੜਾ ਵੀ ਸਿੱਖ ਹੈ ਭਾਈ, ਉਹਨੇ ਕਿਸ ਤਰ੍ਹਾਂ ਸੰਸਾਰ ਵਿਚ, ਇਹ ਤਾਂ ਹੈ ਹੀ ਨਹੀਂ ਕਿ ਸੰਸਾਰ ਵਿਚ ਆਪਾਂ ਬੈਠੇ ਰਹਿਣਾ, ਤੇ ਇਹ ਵੀ ਨੀ ਜ਼ਰੂਰੀ ਕਿ ਸੰਸਾਰ ਵਿਚੋਂ ਸਾਰਿਆਂ ਨੇ ਕਦੋਂ ਚਲੇ ਜਾਣਾ। ਇਹਦੇ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਸੰਸਾਰ ਸਾਰਾ ਹੈ ਤਾਂ ਝੂਠ ਹੀ, ਜਿੰਨੀ ਵੀ ਸ੍ਰਿਸ਼ਟੀ ਆ ਦੇਖਣ ਵਾਸਤੇ ਸੱਚ ਦਿਸਦੀ ਆ, ਧੀਆਂ ਪੁੱਤਰ ਜਿੰਨੇ ਨੇ ਸਾਰੇ ਦੇਖਣ ਵਾਸਤੇ ਸੱਚ ਪ੍ਰਤੀਤ ਹੁੰਦੇ ਨੇ। ਪਰ ਸਤਿਗੁਰੂ ਜੀ ਨੇ ਕਿਹਾ ਆਪਣੇ ਆਪਣੇ ਸੁੱਖਾਂ ਦੇ ਨਾਲ ਵਜੇ ਹੋਏ ਨੇ, ਇਹਨਾਂ ਵਿਚ ਕੋਈ ਆਪਣਾ ਸੰਗੀ ਤਾਂ ਨਹੀਂ, ਪਰ ਫਿਰ ਵੀ ਸਾਰੇ ਇੱਕ ਸਮਾਜ ਵਿਚ ਰਹਿਣ ਵਾਸਤੇ ਸਤਿਗੁਰੂ ਜੀ ਨੇ ਇਸ ਮਨੁੱਖ ਨੂੰ ਸੇਧ ਦਿੱਤੀ ਆ ਕਿ ਧੀਆਂ ਪੁੱਤਰ ਭਾਵੇਂ ਤੇਰੇ ਨਹੀਂ ਹਨ, ਪਰ ਇਹ ਪੂਰਵ ਜਨਮ ਦੇ ਸੰਜੋਗੀ ਜ਼ਰੂਰ ਨੇ, ਤੇਰਾ ਪਿਛਲੀਆਂ ਜਨਮਾਂ ਦੇ ਇਹਨਾਂ ਦੇ ਨਾਲ ਹਿਸਾਬ ਜ਼ਰੂਰ ਹੈ, ਹਿਸਾਬ ਤੋਂ ਬਿਨਾਂ ਕੋਈ ਸੰਜੋਗੀ ਇਕੱਠਾ ਨਹੀਂ ਹੋ ਸਕਦਾ। ਸਤਿਗੁਰੂ ਬਾਣੀ ਵਿਚ ਲਿਖਦੇ ਆ, ਜਿੰਨੇ ਵੀ ਧੀਆਂ ਪੁੱਤਰ ਨੇ ਮਾਤ ਪਿਤਾ ਬਣਤਾ ਸੰਬੰਧਤ ਇਸ਼ਟ ਮੀਤਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਪੂਰਾ ਸਹਾਈ। ਇਸ ਕਰਕੇ ਸਮਾਜ ਵਿਚ ਰਹਿੰਦਿਆਂ ਹੋਇਆ ਕੁਛ ਡਿਊਟੀਆਂ ਮਨੁੱਖ ਦੀਆਂ ਗ੍ਰਸਥ ਧਰਮ ਦੇ ਅਨੁਸਾਰ ਬਣਦੀਆਂ ਨੇ। ਉਹ ਡਿਊਟੀਆਂ ਨੇ ਧੀਆਂ ਪੁੱਤਰਾਂ ਦੀ ਪਾਲਣਾ ਕਰਨੀ ਹੈ, ਉਹਦੇ ਤੋਂ ਬਾਅਦ ਪਾਲਣਾ ਕਰਕੇ ਚੰਗੀ ਪੜ੍ਹਾਈ ਕਰਕੇ ਉਹਨਾਂ ਨੂੰ ਚੰਗੀ ਜਗ੍ਹਾ ਤੇ ਸ਼ਾਦੀ ਕਰਨੀ ਹੈ, ਜੇ ਲੜਕੀ ਹੈ ਤਾਂ ਉਹਦਾ ਦਾਨ ਕਰਨਾ, ਜੇ ਲੜਕਾ ਹੈ ਤਾਂ ਉਹ ਲੜਕੇ ਦੇ ਅਨੁਸਾਰ ਜੋ ਸਾਡਾ ਸਮਾਜ ਹੈ ਉਹਦੇ ਵਿੱਚ ਲੜਕੇ ਨੂੰ ਉਹਦੇ ਆਪਣੇ ਜੋ ਸਮਾਜ ਵਿੱਚ ਸਾਡੇ ਫਰਜ਼ ਬਣਦੇ ਨੇ ਉਹ ਫਰਜ਼ ਪੂਰੇ ਕਰਨੇ। ਔਰ ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਭਾਵੇਂ ਬਾਹਰਲਿਆਂ ਮੁਲਕਾਂ ਵਿੱਚ ਸ਼ਾਦੀਆਂ ਹੁੰਦੀਆਂ ਨੇ, ਉਹਨਾਂ ਲੋਕਾਂ ਦੇ ਢੰਗ ਤਰੀਕੇ ਹੋਰ ਨੇ। ਔਰ ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਜਿਹੜੀ ਹੈ ਇਹਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਤੋਂ ਪਹਿਲਾਂ ਜਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੀ ਸ਼ਾਦੀ ਕੀਤੀ ਜਾਂਦੀ ਸੀ ਉਹ ਵੇਦ ਸ਼ਾਸਤਰਾਂ ਦੇ ਅਨੁਸਾਰ ਕੀਤੀ ਜਾਂਦੀ ਸੀ, ਉਹ ਵੇਦ ਦੀ ਗੱਡੀ ਜਾਂਦੀ ਸੀ, ਉਹਦੇ ਅਨੁਸਾਰ ਵੇਦ ਦੇ ਜੋ ਗੁਣ ਹੁੰਦੇ ਸਨ ਜਾਂ ਵੇਦ ਦੇ ਜੋ ਨਿਯਮ ਹੁੰਦੇ ਸਨ ਉਹ ਉਸ ਦੇ ਅਨੁਸਾਰ ਹੀ ਸਾਰੀ ਸ਼ਾਦੀ ਕੀਤੀ ਜਾਂਦੀ ਸੀ। ਬਾਕੀ ਵੇਦ ਦੇ ਅਨੁਸਾਰ ਜੋ ਬ੍ਰਾਹਮਣ ਦੱਸਦਾ ਸੀ ਕਿੰਨੇ ਟਾਈਮ ਤੇ ਸੰਯੋਗ ਹੈ, ਲਗਨ ਕਿੰਨੇ ਵਜੇ ਆ, ਕਿੰਨੇ ਵਜੇ ਲਾਵਾਂ ਕਰਨੀਆਂ ਨੇ, ਉਹ ਹੁਣ ਵੀ ਹਿੰਦੂ ਲੋਕਾਂ ਵਿਚ ਲਗਨ ਜਿੰਨੇ ਵਜੇ ਦਾ ਹੋਵੇ, ਜੇ ਬਾਰਾਂ ਵਜੇ ਦਾ ਤਾਂ ਬਾਰਾਂ ਵਜੇ ਲਗਨ ਕਰਦੇ, ਆਨੰਦ ਕਾਰਜ ਕਰਦੇ, ਜੇ ਇੱਕ ਵਜੇ ਦਾ ਚਾਰ ਵਜੇ ਦਾ ਉਹਨਾਂ ਦੇ ਟਾਈਮ ਵਜੇ ਹੋਏ। ਤੇ ਮੁਸਲਮਾਨਾਂ ਦਾ ਨਿਕਾਹ ਜਿਹੜਾ ਕਰਦੇ ਨੇ ਉਹ ਆਪਣੇ ਮਤ ਦੇ ਅਨੁਸਾਰ ਮੁਸਲਮਾਨਾਂ ਦਾ ਨਿਕਾਹ ਹੁੰਦਾ, ਪਰ ਸਾਡੇ ਸਿੱਖ ਧਰਮ ਦੇ ਵਿਚ ਇਹ ਸਭ ਮਰਜ਼ਾਦਾ ਤਕਰੀਬਨ ਖਤਮ ਹੀ ਹੋ ਗਈਆਂ ਨੇ, ਕੋਈ ਸਿੱਖਾਂ ਦਾ ਤਾਂ ਟਾਈਮ ਰਿਹਾ ਹੀ ਨਹੀਂ। ਸਿੱਖ ਕਹਿੰਦੇ ਸਾਨੂੰ ਗੁਰੂ ਨੇ ਬੰਧਨਾਂ ਤੋਂ ਮੁਕਤੀ ਕਰ ਦਿੱਤਾ। ਨਹੀਂ ਗੁਰਮੁਖੋ, ਹਰ ਇੱਕ ਚੀਜ਼ ਦਾ ਟਾਈਮ ਹੈ, ਬਾਣੀ ਪੜ੍ਹਨ ਦਾ ਟਾਈਮ ਹੈ। ਜੋ ਸਾਡੇ ਆਨੰਦ ਕਾਰਜ ਦੀ ਰੀਤੀ ਉਹ ਸਿੱਖਾਂ ਨੇ ਤਾਂ ਖਤਮ ਕਰ ਦਿੱਤੀ, ਕਿਉਂਕਿ ਜਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਰਾਗਾਂ ਵਿਚ ਉਚਾਰੀ ਹੈ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਹੋਈ ਹੈ ਤੇ ਮੰਦਾਵਣੀ ਸਤਿਗੁਰੂ ਜੀ ਨੇ ਲਿਖ ਕੇ ਮੰਦਾਵਣੀ ਮਹੱਲਾ ਪੰਜਵਾਂ ਤੇ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ, ਇਹ ਸਾਰਾ ਸਲੋਕ ਪੜ੍ਹ ਕੇ ਸਤਿਗੁਰੂ ਜੀ ਨੇ ਬਾਣੀ ਸੰਪੂਰਨ ਕੀਤੀ ਤੇ ਰਾਗਾਂ ਨੇ ਆ ਕੇ ਮੱਥਾ ਟੇਕਿਆ। ਕਿਸੇ ਰਾਗ ਦੀ ਲੱਤ ਟੁੱਟੀ ਹੋਈ ਹੈ, ਕਿਸੇ ਦੀ ਮਾਂਹ ਟੁੱਟੀ ਹੋਈ ਹੈ ਤੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਹੁਣ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਕਰ ਦਿੱਤੀ ਹੈ, ਹੁਣ ਤੁਹਾਨੂੰ ਜਗ੍ਹਾ ਤਾਂ ਨਹੀਂ ਮਿਲ ਸਕਦੀ। ਉਹਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਹੁਣ ਆਏ ਹਾਂ, ਕੋਈ ਸਮਾਂ ਬੰਨ ਦਿਓ ਸਾਡੇ ਰਾਗਾਂ ਦਾ। ਕਈ ਵਾਰੀ ਸਵੇਰ ਦਾ ਰਾਗ ਹੁੰਦਾ ਤੇ ਲੋਕ ਸ਼ਾਮ ਨੂੰ ਗਾਉਣ ਲੱਗ ਜਾਂਦੇ ਆ, ਸ਼ਾਮ ਦਾ ਰਾਗ ਹੁੰਦਾ ਸਵੇਰ ਨੂੰ ਗਾਉਣ ਲੱਗ ਜਾਂਦੇ ਆ, ਤੇ ਸਾਡੇ ਬੜੀ ਦੁਰਦਸ਼ਾ ਕੀਤੀ ਹੋਈ ਆ ਲੋਕਾਂ ਨੇ। ਇਸ ਕਰਕੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਇਹਨਾਂ ਰਾਗਾਂ ਦੀ ਗਿਣਤੀ ਚਾੜ ਦਿੱਤੀ। ਉਸ ਵੇਲੇ ਭਾਈ ਗੁਰਦਾਸ ਜੀ ਨੇ ਇਹਨਾਂ ਦੀ ਗਿਣਤੀ ਚਾੜੀ ਹੈ। ਰਾਗ ਇੱਕ ਸੰਗ ਪੰਚ ਬੁਰੰਗਨ ਸੰਗ ਅਲਾਪੈ ਅੱਠੋ ਨੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਲਾਵਲੀ ਪੁੰਨਿਆ ਕੀ ਗਾਵੇ ਬਲੀ। ਇਹ ਪੰਜ ਇਸਤਰੀਆਂ ਨੇ ਭੈਰੋ ਰਾਗ ਹੈ ਸਾਰਿਆਂ ਤੋਂ ਪਹਿਲਾਂ ਵੱਡਾ ਰਾਗ। ਛੇ ਰਾਗ ਦੱਸੇ ਨੇ, ਤੀਹ ਇਸਤਰੀਆਂ ਦੱਸੀਆਂ ਨੇ, ਅਠਤਾਲੀ ਦੇ ਪੁੱਤਰ ਦੱਸੇ ਨੇ। ਇਹ ਸਾਰਿਆਂ ਰਾਗਾਂ ਦੀ ਗਿਣਤੀ ਬਾਅਦ ਸਤਿਗੁਰੂ ਨੇ ਚਾੜ ਕੇ ਸੱਸੇ ਤੋਂ ਬਾਣੀ ਸ਼ੁਰੂ ਕੀਤੀ ਸੀ, ਸੱਸੇ ਤੇ ਸੰਪੂਰਨ ਕਰ ਦਿੱਤੀ। ਅਸ ਰਾਗ ਨੂੰ ਗਾਏ ਸੰਗ ਰਾਗ ਨੇ ਤੀਸ ਸਭੈ ਪੁੱਤਰ ਰਾਗ ਨੂੰ ਕੇ ਅਠਾਰਾਂ ਦੱਸ ਵੀ ਸੀ। ਬਾਕੀ ਰਾਗਾਂ ਦਾ ਸਮਾਂ ਆਮ ਤੌਰ ਤੇ ਸਮਾਜ ਵਿਚ ਗੱਲ ਹੈ ਵੇਲੇ ਦਾ ਰਾਗ ਤੇ ਵੇਲੇ ਦੀਆਂ ਟੱਕਰਾਂ। ਜਿਹੜਾ ਰਾਗ ਹੁੰਦਾ ਉਹ ਟਾਈਮ ਦਾ ਹੁੰਦਾ, ਸੋਹੀ ਰਾਗ ਵਿਚ ਬਾਣੀ ਹੈ, ਬਾਣੀ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਉਚਾਰਨ ਕੀਤੀਆਂ ਨੇ। ਜਿਹੜਾ ਸੋਹੀ ਰਾਗ ਦਾ ਟਾਈਮ ਹੈ ਉਹ ਸਵੇਰੇ ਸਵੇਰੇ ਦਾ, ਉਹ ਬਾਰਾਂ ਤੋਂ ਬਾਅਦ ਦਾ ਰਾਗ ਦਾ ਟਾਈਮ ਨਹੀਂ ਹੈ। ਆਮ ਤੌਰ ਤੇ ਸਿੱਖ ਧਰਮ ਵਿਚ ਸੋਹੀ ਰਾਗ ਦਾ ਜਿਹੜਾ ਟਾਈਮ ਹੈ ਉਹ ਬਾਰਾਂ ਤੋਂ ਬਾਅਦ ਚਾਰ ਵਜੇ ਲਾਵਾਂ ਕਰਦੇ ਨੇ। ਵੈਸੇ ਮਹਾਂਪੁਰਸ਼ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ 10 ਵਜੇ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜੇ ਅਨੰਦ ਕਾਰਜ ਸੰਪੂਰਨ ਹੋ ਜਾਵੇ ਤਾਂ ਚੰਗੀ ਗੱਲ ਹੈ, ਪਰ ਬਾਈ 12 ਤੋਂ ਬਾਅਦ ਇਹ ਹੋਣਾ ਨਹੀਂ ਚਾਹੀਦਾ। ਇਹ ਕੁਛ ਨਿਯਮ ਦੱਸੇ ਸਨ, ਰਾਗਾਂ ਦੇ ਸਮਾਂ ਦੱਸਿਆ ਸੀ, ਇਸ ਟਾਈਮ ਤੇ ਆਹ ਰਾਗ ਗਾਉਣਾ, ਇਸ ਟਾਈਮ ਤੇ ਜਦੋਂ ਬਸੰਤ ਰੁੱਤ ਆਉਂਦੀ ਹੈ ਉਦੋਂ ਬਸੰਤ ਰਾਗ ਗਾਇਆ ਜਾਂਦਾ, ਜਦੋਂ ਬਾਈ ਕਦੀ ਮੀਂਹ ਦਾ ਟਾਈਮ, ਮੀਂਹ ਦੀ ਜ਼ਰੂਰਤ ਹੋਵੇ ਤਾਂ ਉਦੋਂ ਫਿਰ ਕੋਈ ਹੋਰ ਰਾਗ ਗਾਇਆ ਜਾਂਦਾ, ਉਹ ਮੀਂਹ ਮਲਾਰ ਰਾਗ ਗਾਇਆ ਜਾਂਦਾ ਜਾਂ ਹੋਰ ਰਾਗ ਗਾਏ ਜਾਂਦੇ ਨੇ। ਏਡੇ ਏਡੇ ਵਧੀਆ ਰਾਗ ਵਿਦਿਆ ਦੇ ਜਾਣਕਾਰ ਹੋਏ ਨੇ। ਇੱਕ ਭਾਈ ਪ੍ਰੇਮ ਸਿੰਘ ਰਾਗੀ ਹੋਇਆ ਅਨੰਦਪੁਰ ਸਾਹਿਬ, ਜਦੋਂ ਕਦੀ ਤੁਸੀਂ ਜਾਓ ਅਨੰਦਪੁਰ ਸਾਹਿਬ ਦੇ ਸਾਧ ਸੰਗਤ ਦੀ ਇੱਕ ਸਾਈਡ ਤੇ ਰਾਗੀ ਬਾਗ ਹੈ ਜਿੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਸਥਾਨ ਵੀ ਬਣਿਆ ਹੋਇਆ, ਉੱਥੇ ਰਾਗੀ ਪ੍ਰੇਮ ਸਿੰਘ ਦੀ ਇੱਕ ਸਮਾਧ ਬਣੀ ਹੋਈ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਹ ਰਾਗੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਕੀਰਤਨ ਕਰਿਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਉੱਥੇ ਆਇਆ ਦਰਸ਼ਨਾਂ ਨੂੰ, ਉਹਨੇ ਕਿਹਾ ਵੀ ਰਾਗੀ ਨੂੰ ਸੱਜ ਕੇ ਲਿਆਓ, ਮੈਂ ਉਹਦੇ ਦਰਸ਼ਨ ਕਰਨੇ। ਤੇ ਰਾਗੀ ਕਹਿਣ ਲੱਗਾ ਕਿ ਮੈਂ ਤਾਂ ਗੁਰੂ ਦੀ ਸੇਵਾ ਕਰਦਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਨਹੀਂ ਛੱਡ ਸਕਦਾ, ਮੈਂ ਰਾਜਾ ਕੋਈ ਹੋਵੇ ਆਪਣੇ ਤਹਿ ਤੇ ਹੋਊਗਾ ਪਰ ਗੁਰੂ ਤੋਂ ਵੱਡਾ ਕੋਈ ਨਹੀਂ। ਉਹ ਫਿਰ ਜਦੋਂ ਸੱਜੇ ਤੇ ਨਹੀਂ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਦਰਸ਼ਨ ਕਰਨ ਵਾਸਤੇ ਰਾਗੀ ਪ੍ਰੇਮ ਸਿੰਘ ਨੂੰ ਮਿਲਣ ਵਾਸਤੇ ਗਿਆ। ਉਹਨੇ ਜਾ ਕੇ ਰਾਗੀ ਨੂੰ ਮਿਲਿਆ ਤੇ ਉਹ ਰਾਗੀ ਪ੍ਰੇਮ ਸਿੰਘ ਨੂੰ ਕਿਹਾ ਜੀ ਅਸੀਂ ਤੁਹਾਡੀ ਮਹਿਮਾ ਸੁਣੀ ਆ ਪਰ ਤੁਹਾਡੀ ਜੀਭ ਤੋਂ ਅਸੀਂ ਰਾਗ ਦਾ ਗਾਇਨ ਨਹੀਂ ਸੁਣਿਆ, ਕਿਰਪਾ ਕਰਕੇ ਸਾਨੂੰ ਤੁਸੀਂ ਆਪਣਾ ਰਾਗ ਸੁਣਾ। ਉਸ ਵੇਲੇ ਸਾਧ ਸੰਗਤ ਜੀ ਬਸੰਤ ਦਾ ਮੌਸਮ ਸੀ ਤੇ ਭਾਈ ਪ੍ਰੇਮ ਸਿੰਘ ਨੇ ਕਿਹਾ ਕਿ ਕੱਲ ਨੂੰ ਤੁਸੀਂ ਜੇ ਰਾਗ ਸੁਣਨਾ ਤੇ ਸਾਰੇ ਜਿੰਨੇ ਬੰਦੇ ਰਾਗ ਸੁਣਨ ਆਉਂਗੇ ਸਾਰੇ ਚਿੱਟੇ ਵਸਤਰ ਪਾ ਕੇ ਆ ਗਏ। ਮਹਾਰਾਜਾ ਰਣਜੀਤ ਸਿੰਘ ਸਮੇਤ ਸਾਰੇ ਜਿੰਨੇ ਉਹਦੇ ਅਹਿਲਕਾਰ ਜਾਂ ਉਹਦੇ ਸਾਥੀ ਸਨ ਸਾਰੇ ਚਿੱਟੇ ਵਸਤਰ ਪਾ ਕੇ ਜਿਸ ਵੇਲੇ ਉਹ ਰਾਗੀ ਪ੍ਰੇਮ ਸਿੰਘ ਦੇ ਕੋਲ ਪਹੁੰਚੇ, ਉਸ ਨੇ ਬਸੰਤ ਰਾਗ ਗਾਇਆ ਤੇ ਸਾਰਿਆਂ ਦੇ ਕੱਪੜੇ ਬਸੰਤੀ ਹੋ ਗਏ, ਜਿੰਨੇ ਰੰਗ ਤੋਂ ਬਸੰਤੀ ਰੰਗ ਵਿੱਚ ਬਦਲ ਗਏ। ਇੱਦਾਂ ਦੇ ਸਾਧ ਸੰਗਤ ਜੀ ਕਲਾਮਾਨ ਵਿਦਿਆਵਾਨ ਪੁਰਖ ਸਨ ਜਿਨ੍ਹਾਂ ਨੂੰ ਰਾਗ ਦੀ ਸਮਝ ਸੀ। ਇੱਦਾਂ ਦੇ ਸਾਧ ਸੰਗਤ ਜੀ ਰਾਗ ਨੇ ਕਈ ਦੀਵੇ ਬਿਜਾ ਕੇ ਰੱਖਦੇ ਨੇ, ਜਦੋਂ ਦੀਪਕ ਰਾਗ ਗਾਉਣਾ ਦੀਵੇ ਆਪਣੇ ਆਪ ਜਗ ਜਾਂਦੇ ਨੇ। ਇਹ ਰਾਗ ਵਿਦਿਆ ਜਿਹੜੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਰਾਗਾਂ ਵਿੱਚ ਉਚਾਰੀ ਹੈ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਭਾਈ ਇਸ ਰਾਗ ਵਿਚ ਇਹ ਬਾਣੀ ਗਾਉਣੀ ਹੈ, ਇਸ ਰਾਗ ਵਿਚ ਇਹ ਗਾਉਣੀ ਹੈ, ਨਾਲ ਰਾਗ ਦੱਸਿਆ ਹੋਇਆ ਤੇ ਨਾਲ ਗੁਰੂ ਸਾਹਿਬਾਂ ਦਾ ਸੰਕੇਤ ਦਿੱਤਾ ਕਿ ਕਿਸ ਗੁਰੂ ਦੀ ਬਾਣੀ ਹੈ। ਜੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ ਤੇ ਉੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਲਿਖਿਆ ਸਲੋਕ ਮਹਲਾ ਪਹਿਲਾ, ਜੇ ਦੂਜੇ ਗੁਰੂ ਦੀ ਬਾਣੀ ਹੈ ਤੇ ਸਲੋਕ ਮਹਲਾ ਦੂਜਾ, ਜੇ ਤੀਜੇ ਦੀ ਤੇ ਤੀਜਾ, ਚੌਥਾ ਪੰਜਵਾਂ ਤੇ ਨੌਵਾਂ। ਜੇ ਕਿਤੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਲਿਖ ਕੇ ਨੀ ਬਾਣੀ ਲਿਖੀ ਜਾਂ ਗੁਰੂ ਅੰਗਦ ਦੇਵ ਜੀ ਦਾ ਨਾਂ ਨੀ ਲਿਖਿਆ ਤੇ ਸਾਰਿਆਂ ਤੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਖਿਆ ਕਿਉਂਕਿ ਇੱਕੋ ਹੀ ਰੂਪ ਸਨ। ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ ਤੇ ਕਿਤੇ ਵੀ ਕਿਸੇ ਵੀ ਗੁਰੂ ਨੂੰ ਜੀ ਅੱਖਰ ਨੇ ਲਿਖਿਆ, ਜੀ ਅੱਖਰ ਲਿਖਿਆ ਤੇ ਭਗਤਾਂ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਹਰੇਕ ਭਗਤ ਨੂੰ ਜੀ ਦਾ ਦਰਜਾ ਦਿੱਤਾ, ਸਤਿਕਾਰ ਦਾ ਦਰਜਾ ਦਿੱਤਾ, ਸਾਰਿਆਂ ਭਗਤਾਂ ਨੂੰ ਸਤਿਕਾਰਿਆ। ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਦੀਪਾ ਜੀ ਕੀ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਸਦਨਾ ਜੀ ਕੀ, ਬਾਣੀ ਸ਼ੇਖ ਫਰੀਦ ਜੀ ਕੀ, ਇੱਥੇ ਹੋਰ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਲਿਖਿਆ ਬਾਣੀ ਗੁਰੂ ਅੰਗਦ ਦੇਵ ਜੀ ਦੀ ਜਾਂ ਗੁਰੂ ਨਾਨਕ ਦੇਵ ਜੀ ਦੀ। ਸਲੋਕ ਮਹਲਾ ਕਰਕੇ ਸਤਿਗੁਰੂ ਜੀ ਨੇ ਸੰਕੇਤ ਦਿੱਤਾ, ਇੱਥੇ ਸਤਿਗੁਰੂ ਜੀ ਤੀਜੇ ਪਾਤਸ਼ਾਹ ਜੀ ਦਾ ਹੁਕਮਨਾਮਾ ਥੋੜੇ ਸਮੇਂ ਵਾਸਤੇ ਵਿਚਾਰ ਕਰਨੀ ਹੈ ਕਿਉਂਕਿ ਸਿਆਲ ਦਾ ਮੌਸਮ ਹੈ, ਦਿਨ ਵੀ ਛੋਟੇ ਹੁੰਦੇ ਨੇ, ਇਸ ਕਰਕੇ ਰਾਬੀ ਵੀ ਤੁਹਾਡੀ ਵੀ ਆਏ ਹੋਏ ਨੇ, ਉਹਨਾਂ ਨੇ ਵੀ ਕੋਈ ਸਮਾਂ ਲਾਉਣਾ। ਇਸ ਕਰਕੇ ਸਾਧ ਸੰਗਤ ਜੀ, ਥੋੜਾ ਸਮਾਂ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ, ਉਹਦੀ ਵਿਚਾਰ ਕਰੀਏ। ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਸ ਮਤ ਬੁੱਧੀ ਦੇ ਅਨੁਸਾਰ ਅਰਥ ਕਰਾਂਗੇ। ਕਿਉਂਕਿ ਸਮੁੰਦਰ ਹੈ, ਸਮੁੰਦਰ ਦਾ ਕੋਈ ਡੂੰਘੀ ਚੁੱਭੀ ਮਾਰ ਲੈਂਦਾ, ਕੁਰਕੀ ਚੁੱਭੀ ਮਾਰ ਲੈਂਦਾ, ਸਮੁੰਦਰ ਦਾ ਕੋਈ ਥਾਹ ਬੰਨਾ ਨਹੀਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮਾ ਸਾਹਿਬ ਸੰਪੂਰਨ ਕੀਤੀ ਸੀ, ਉਸ ਵੇਲੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਨਾਲ ਲੱਗਦੇ ਹੋਣ, ਇਹਦੇ ਅਰਥ ਵੀ ਲਿਖ ਦਿਓ, ਸੰਗਤਾਂ ਵਾਸਤੇ ਸੁਖੈਨ ਗੱਲ ਹੋ ਜੂਗੀ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਗੁਰਮੁਖੋ, ਇਹਦੇ ਅਰਥ ਲਿਖਣ ਵਿਚ ਨਹੀਂ ਲਿਆਂਦੇ ਜਾਣਗੇ, ਜੇ ਅਰਥ ਅਸੀਂ ਲਿਖ ਦਿੱਤੇ ਤਾਂ ਇਹਦੀ ਹੱਦ ਹੋ ਜੂਗੀ। ਇਹਦੀ ਹੱਦ ਹੋਈ ਨਹੀਂ ਹੈ, ਜੇ ਹੱਦ ਹੋ ਗਈ ਦੁਨੀਆਂ ਨੇ ਸਾਡੇ ਅਰਥਾਂ ਨੂੰ ਸੱਚ ਮੰਨ ਲੈਣਾ, ਤੇ ਇਹ ਅਰਥ ਹੀ ਇਹ ਤਾਂ ਇੱਕ ਇੱਕ ਪੰਕਤੀ ਦੇ ਪਤਾ ਨੀ ਕਿੰਨੇ ਕਿੰਨੇ ਮਹਾਂਪੁਰਸ਼ ਅਰਥ ਕੱਢਦੇ ਨੇ। ਇਹ ਸਮੁੰਦਰ ਹੈ, ਜਿੰਨੀ ਕਿਸੇ ਦੀ ਵੱਡੀ ਅਵਸਥਾ ਹੋਊਗੀ ਉੱਚੀ ਅਵਸਥਾ ਹੋਊਗੀ ਉੱਚਾ ਅਰਥ ਕੱਢ ਲੂਗਾ, ਜਿੰਨੀ ਨੀਵੀਂ ਅਵਸਥਾ ਹੋਊਗੀ ਨੀਵਾਂ ਅਰਥ ਕੱਢ ਲੂਗਾ। ਬਾਕੀ ਸਤਿਗੁਰੂ ਜੀ ਨੇ ਲਿਖਤ ਵਿੱਚ ਅਰਥ ਨਹੀਂ ਲਿਆਂਦੇ, ਸਿਰਫ ਸਤਿਗੁਰਾਂ ਨੇ ਉਸ ਵੇਲੇ ਗੁਰਸਿੱਖਾਂ ਨੂੰ ਅਰਥ ਸੁਣਾਉਣੇ ਕੀਤੇ ਸੀ, ਜਿਹਦੇ ਨਾਲ ਤਕਰੀਬਨ 48 ਸਿੰਘਾਂ ਨੇ ਸਰਵਣ ਕੀਤੇ ਸੀ ਤੇ 2 ਹੀ ਸਿੰਘ ਸਿਰਫ ਸੁਰਤ ਵਿਚ ਰਹੇ ਸੀ, ਬਾਕੀ ਸਾਰੇ ਵਿਦੇਹ ਮੁਕਤ ਹੋ ਗਏ ਸੀ, ਕਿਸੇ ਨੂੰ ਆਪਣੇ ਸਰੀਰ ਦੀ ਸੁਰਤ ਬੁੱਧ ਨਹੀਂ ਰਹੀ। ਉਸ ਵੇਲੇ ਸਤਿਗੁਰੂ ਜੀ ਨੇ ਅਰਥ ਸਿਰਫ ਗੁਰਸਿੱਖਾਂ ਨੂੰ ਸੁਣਾਏ ਤੇ ਅੱਗੇ ਤੋਂ 2 ਟਕਸਾਲਾਂ ਚੱਲੀਆਂ ਸੀ, ਭਾਈ ਦੁਨੀਆਂ ਦੇ ਜਿਹੜੇ ਅੱਗੇ ਤੋਂ ਆਉਣ ਵਾਲੇ ਗੁਰਮੁਖ ਨੇ ਉਹਨਾਂ ਨੂੰ ਬਾਣੀ ਦੇ ਅਰਥ ਸਮਝਾਏ ਜਾਣ। ਬਾਕੀ ਬਾਣੀ ਸਾਰੀ ਲੜੀ ਪੀੜ ਲੜੀ ਵਾਰ ਬਾਣੀ ਸੀ ਸਾਰੀ, ਤੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਮੇਰੇ ਆਪਣੇ ਸਿੱਖ ਆਪਣੀ ਆਪਣੀ ਅਵਸਥਾ ਅਨੁਸਾਰ ਬਾਣੀ ਨੂੰ ਉੱਥੋਂ ਉੱਥੋਂ ਤੋੜ ਲੈਣਗੇ ਜਿਹਦਾ ਜਿਹੜਾ ਉਹਦਾ ਅਰਥ ਬਣਿਆ। ਪਰ ਉਹ ਬੜੀ ਇੱਕ ਅਨੱਤ ਗੱਲ ਕਰ ਦਿੱਤੀ ਤੇ ਬਾਣੀ ਪਾਤਸ਼ਾਹ ਕਰ ਦਿੱਤੀ, ਉਹ ਆਪਣੇ ਮਤ ਬੁੱਧੀ ਅਨੁਸਾਰ ਕੁਛ ਲੋਕਾਂ ਨੇ ਬਾਣੀ ਸਾਰੀਆਂ ਪੀੜਾਂ ਪਾਤਸ਼ਾਹ ਨੇ, ਜੇ ਪਾਤਸ਼ਾਹ ਪੀੜਾਂ ਨਾ ਹੁੰਦੀਆਂ ਤੇ ਸਾਧ ਸੰਗਤ ਜੀ ਪਾਠੀ ਵੀ ਨਹੀਂ ਸੀ ਲੱਭਣੇ। ਬਹੁਤ ਸੁਲਝਿਆ ਪਾਠੀ ਕੋਈ ਮਹਾਂਪੁਰਖਾਂ ਤੋਂ ਮਿਹਨਤ ਕਰਕੇ ਕੰਮਾਂ ਪਾਠੀ ਬਣ ਜਾਂਦਾ, ਹੁਣ ਜਿਹਨੂੰ ਕੋਈ ਕੰਮ ਨਹੀਂ ਆਉਂਦਾ ਉਹ ਪਾਠੀ ਬਣ ਜਾਂਦਾ। ਉਹਨੂੰ ਇਹ ਵੀ ਨਹੀਂ ਪਤਾ ਵਿਸਰਾਮ ਲਾਉਣਾ ਕਿੱਥੇ ਆ, ਬਾਣੀ ਤੋੜਨੀ ਕਿੱਥੋਂ ਆ, ਤੇ ਉਹ ਜਿੱਥੋਂ ਬਾਣੀ ਤੋੜੀ ਉੱਥੋਂ ਉੱਥੋਂ ਪੜ੍ਹੀ ਜਾਂਦੇ ਆ, ਤੇ ਵਿਸਰਾਮ ਲਾਉਣ ਦਾ ਵੀ ਪਤਾ ਨਹੀਂ। ਇਸ ਕਰਕੇ ਬਹੁਤ ਜ਼ਿਆਦਾ ਅਨਰਥ ਹੋ ਗਿਆ ਦੁਨੀਆਂ ਦੇ ਵਿੱਚ ਬਾਣੀ ਗਲਤ ਪੜੀ। ਜੇ ਲੜੀ ਵਾਰ ਪੀੜ ਹੁੰਦੀ ਤਾਂ ਆਮ ਬੰਦੇ ਨੇ ਪੀੜ ਤੇ ਬੈਠਣਾ ਹੀ ਨਹੀਂ, ਉਹ ਕਿਸੇ ਨੇ ਸੋਝੀ ਲੈਣੀ ਸੀ ਮਹਾਂਪੁਰਖਾਂ ਤੋਂ ਜਾਂ ਟਕਸਾਲ ਤੋਂ, ਕਿਤੇ ਜਾ ਕੇ ਉਸ ਬਾਣੀ ਦੀ ਸੋਝੀ ਲੈਂਦੇ, ਫਿਰ ਉਹ ਸੋਝੀ ਲੈ ਕੇ ਅਭਿਆਸ ਕਰਦੇ ਤਾਂ ਉਹਨੂੰ ਪਤਾ ਲੱਗਣਾ ਸੀ ਬਾਣੀ ਇੱਥੋਂ ਤੋੜੀ ਜਾਵੇ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸਾਧ ਸੰਗਤ ਜੀ। ਇਸ ਕਰਕੇ ਲੜੀ ਵਾਰ ਜਿਹੜੀ ਪੀੜ ਹੈ ਉਹਦੇ ਬਹੁਤ ਘੱਟ ਪਾਠੀ ਤੁਹਾਨੂੰ ਮਿਲਣਗੇ, ਜੇ ਮਹਾਂਪੁਰਸ਼ਾਂ ਦੀਆਂ ਟਕਸਾਲਾਂ ਵਿੱਚ ਚੱਲਦੇ ਨੇ ਜਾਂ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਪਾਠੀ ਨੇ, ਉਹ ਇਹਨਾਂ ਪੀੜਾਂ ਨੂੰ ਲੜੀ ਵਾਰ ਪੀੜਾਂ ਦੇ ਪਾਠੀ ਨੇ। ਬਾਕੀ ਤਾਂ ਹੁਣ ਸਾਧ ਸੰਗਤ ਜੀ ਲੜੀ ਵਾਰ ਦੇ ਇੱਕ ਪਾਸੇ ਦੂਜੀ ਬਾਣੀ ਵੀ ਸ਼ੁੱਧ ਨਹੀਂ ਹੁੰਦੀ, ਇਹ ਬਹੁਤ ਵੱਡੀ ਘਾਟ ਆਈ ਆ ਸਾਡੇ ਸਿੱਖ ਧਰਮ ਦੇ ਵਿੱਚ। ਤੇ ਪਾਠ ਕਿਸੇ ਨੇ ਪਹਿਲੀ ਗੱਲ ਤਾਂ ਹੁਣ ਸਿੱਖਣ ਵੀ ਕੋਈ ਨਹੀਂ ਜਾਂਦਾ, ਤੇ ਸਿੱਖਣ ਜੇ ਸਿੱਖਣ ਕੋਈ ਜਾਂਦਾ ਤੇ ਸਿਖਾਲਣੇ ਵਾਲਾ ਵੀ ਕੋਈ ਨਹੀਂ, ਸਾਰੀ ਇੱਕ ਮਾਇਆ ਦੀ ਦੌੜ ਬਣ ਕੇ ਰਹਿ ਗਈ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਪ੍ਰਚਾਰ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸੰਸਾਰ ਨੂੰ ਸੰਦੇਸ਼ਾ ਦੇਣਾ, ਇਹ ਤਾਂ ਜਿਨ੍ਹਾਂ ਦੇ ਬਖਸ਼ਿਸ਼ ਹੁੰਦੀ ਹੈ ਉਹੀ ਸੰਦੇਸ਼ਾ ਦੇ ਸਕਦੇ ਆ, ਉਹੀ ਪ੍ਰਚਾਰ ਕਰ ਸਕਦੇ ਆ। ਬਾਕੀ ਤਾਂ ਇੱਕ ਸਾਧ ਸੰਗਤ ਜੀ ਆਪਣੇ ਰੋਟੀ ਪਾਣੀ ਦਾ ਵਸੀਲਾ ਬਹੁਤਾ ਬਣ ਗਿਆ, ਗੁਰੂ ਦੇ ਪਿਆਰ ਵਾਲੀਆਂ ਗੱਲਾਂ ਖਤਮ ਹੋ ਗਈਆਂ। ਜਿਨ੍ਹਾਂ ਦੇ ਅੰਦਰ ਪਿਆਰ ਸੀ ਸਾਧ ਸੰਗਤ ਜੀ, ਉਹਨਾਂ ਨੇ ਗੁਰੂ ਤੋਂ ਕੁਛ ਨਹੀਂ ਮੰਗਿਆ। ਉਹਨਾਂ ਦਾ ਤਾਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਸਿੱਖ ਇਤਿਹਾਸ ਵਿੱਚ ਕਿੰਨੇ ਗੁਰਸਿੱਖ ਹੋਏ ਨੇ, ਤੇ ਉਹਨਾਂ ਗੁਰਸਿੱਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੁੱਧੂ ਸ਼ਾਹ ਨੂੰ ਪੀਰ ਨੂੰ ਪੁੱਛਿਆ, ਇਹ ਬੁੱਧੂ ਸ਼ਾਹ ਤੇਰੇ 2 ਲੜਕੇ ਸ਼ਹੀਦ ਹੋ ਗਏ, 513 ਮਰੀਦ ਸੀ ਉਹ ਵੀ ਲੜਕੇ ਸਾਡੇ ਨਾਲ ਸ਼ਹੀਦ ਹੋ ਗਏ, ਦੱਸ ਤੈਨੂੰ ਹੁਣ ਅਸੀਂ ਕੀ ਦਈਏ, ਤੂੰ ਬੜੀ ਸਾਡੀ ਮਦਦ ਕੀਤੀ ਹੈ। ਜੇ ਸ਼ਾਇਦ ਬੁੱਧੂ ਸ਼ਾਹ ਨੂੰ ਸਾਡੇ ਵਰਗਾ ਹੁੰਦਾ ਤਾਂ ਕਹਿ ਦਿੰਦਾ ਜੀ ਮੁੰਡੇ ਬਾਹਰ ਚਲ ਜਾਣ ਜਾਂ ਚੰਗਾ ਸੁੱਖ ਹੋ ਜਾਵੇ, ਨਹੀਂ ਬੁੱਧੂ ਸ਼ਾਹ ਨੇ ਕੁਛ ਨਹੀਂ, ਬੁੱਧੂ ਸ਼ਾਹ ਨੇ ਇਹ ਵੀ ਨਹੀਂ ਕਿਹਾ ਮਹਾਰਾਜ ਗਰੀਬੀ ਕੱਟ ਦਿਓ, ਇਹ ਵੀ ਨਹੀਂ ਕਿਹਾ ਕਿ ਮੇਰਾ ਜਨਮ ਮਰਨ ਕੱਟ ਦਿਓ, ਇਹ ਵੀ ਨਹੀਂ ਕਿਹਾ ਮਹਾਰਾਜ ਮੇਰੀਆਂ ਕੁੱਲਾਂ ਤਾਰ ਦਿਓ, ਨਹੀਂ ਕੋਈ ਬਚਨ ਕੋਈ ਚੀਜ਼ ਮੰਗੀ ਨਹੀਂ। ਬੁੱਧੂ ਸ਼ਾਹ ਨੇ ਕਿਹਾ ਮਹਾਰਾਜ ਸੀਸ ਤੇ ਜਿਹੜਾ ਕੰਘਾ ਫੇਰਦੇ ਮੈਨੂੰ ਇਹ ਦੇ ਦੇ, ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚੋਂ ਕੰਘੇ ਦੇ ਕੇਸ ਕੱਢਣ ਲੱਗੇ, ਕਹਿਣ ਲੱਗੇ ਨਹੀਂ ਮਹਾਰਾਜ ਕੇਸਾਂ ਸਮੇਟੇ ਗਏ। ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸੇ ਤਰ੍ਹਾਂ ਕੰਘਾ ਬੁੱਧੂ ਸ਼ਾਹ ਦੇ ਹੱਥ ਤੇ ਰੱਖ ਦਿੱਤਾ। ਇਹ ਹਨ ਪ੍ਰੇਮ ਦੀਆਂ ਗੱਲਾਂ, ਸਾਚ ਕਹੋ ਸੁਣ ਲਿਹੋ ਸ਼ਬਦ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਾ ਹੈ। ਜਿਹਦੀ ਪਿਆਰ ਦੀ ਰੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੈ, ਉਹਨੂੰ ਤਾਂ ਹੁਣ ਵੀ ਗੁਰੂ ਦਿਸ ਜਾਊਗਾ। ਜਿਹਦਾ ਪਿਆਰ ਨਹੀਂ ਸਿਰਫ ਇੱਕ ਰੋਟੀ ਰੋਟੀ ਰੋਜੀ ਦਾ ਵਸੀਲਾ ਬਣਿਆ ਹੋਇਆ, ਉਹਨੂੰ ਤਾਂ ਭਾਵਾਂ ਸਾਹਮਣੇ ਗੁਰੂ ਬੈਠਾ ਹੋਵੇ ਫਿਰ ਵੀ ਨਹੀਂ ਦਿਸਦਾ ਭਾਈ। ਇਸ ਕਰਕੇ ਤੁਸੀਂ ਕਦੀ ਰਾਜਾ ਸੰਸੀ ਏਅਰਪੋਰਟ ਤੇ ਜਾਓ ਅੰਮ੍ਰਿਤਸਰ ਸਾਹਿਬ, ਉੱਥੇ ਅੰਦਰ ਇੱਕ ਮਹਾਂਪੁਰਸ਼ਾਂ ਦਾ ਸਥਾਨ ਬਣਿਆ ਹੋਇਆ, ਬਾਬਾ ਜਵੰਦ ਸਿੰਘ ਜੀ ਰਾਜਾ ਸੰਸੀ ਵਾਲੇ ਬੋਲੇ ਜਾਂਦੇ ਨੇ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੇਵਕ ਸਨ, ਬਾਬਾ ਜਵਾਲਾ ਸਿੰਘ ਜੀ ਹਰਪਵਾਲ ਵਾਲਿਆਂ ਦੇ ਗੁਰ ਭਾਈ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੋਂ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ, ਭਾਈ ਗੁਰਮੁਖੋ ਤੁਸੀਂ ਸਾਨੂੰ ਯਾਦ ਕੀਤਾ, ਦੱਸੋ ਕੀ ਤੁਹਾਡੀ ਇੱਛਾ? ਕਹਿੰਦੇ ਮਹਾਰਾਜ ਪ੍ਰਸ਼ਾਦਾ ਰੱਖਿਆ ਹੋਇਆ, ਤੁਸੀਂ ਇੱਕ ਵਾਰ ਪ੍ਰਸ਼ਾਦਾ ਛੱਕ ਦੋ। ਸਾਡੇ ਮਨ ਦੀ ਇੱਛਾ ਸੀ ਕਿ ਧੰਨੇ ਦਾ ਪ੍ਰਸ਼ਾਦਾ ਪੱਥਰ ਤੋਂ ਨਿਕਲ ਕੇ ਪਰਮੇਸ਼ਰ ਨੇ ਛਕਿਆ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਸਾਰੀ ਦੁਨੀਆਂ ਗੁਰੂ ਕਹੀ ਜਾਂਦੀ ਆ ਤੇ ਪ੍ਰਸ਼ਾਦਾ ਛੱਕਦੇ ਕਦੀ ਦੇਖੇ ਨਹੀਂ। ਤੇ ਮਹਾਰਾਜ ਸਾਡੀ ਤਾਂ ਭਾਵਨਾ ਇਹੀ ਸੀ ਵੀ ਜੇ ਧੰਨੇ ਦਾ ਪੱਥਰ ਛੱਕ ਸਕਦਾ ਤੇ ਨਾਮਦੇਵ ਦੀ ਮੂਰਤੀ ਦੁੱਧ ਪੀ ਸਕਦੀ ਹੈ, ਤੇ ਸਾਡਾ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹਾਂ ਦੇ ਸਰੂਪ, ਤੇ ਸਾਡਾ ਗੁਰੂ ਅਸੀਂ ਛੱਕਦਾ ਕਦੀ ਨਹੀਂ ਦੇਖਿਆ। ਸਾਡੀ ਤਾਂ ਮਨ ਦੀ ਭਾਵਨਾ ਹੈ ਕਿ ਤੁਸੀਂ ਪ੍ਰਸ਼ਾਦਾ ਛੱਕ ਲਓ, ਸਾਡੀ ਭਾਵਨਾ ਪੂਰੀ ਹੋ ਜਾਣੀ। ਉਸ ਵੇਲੇ ਦੋ ਮਹਾਂਪੁਰਸ਼ ਸਨ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ ਤੇ ਬਾਬਾ ਜਵੰਦ ਸਿੰਘ ਜੀ ਰਾਜਾ ਸੰਸੀ ਵਾਲੇ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਸ਼ਾਦਾ ਛੱਕਿਆ ਔਰ ਪ੍ਰਸ਼ਾਦਾ ਜਿਹੜਾ ਥੋੜਾ ਸੀਤ ਪ੍ਰਸਾਦ ਪਾਈ, ਉਹਨੇ ਕਿਹਾ ਮਹਾਰਾਜ ਸਾਨੂੰ ਆਪਣਾ ਸੀਤ ਪ੍ਰਸਾਦ ਦੇ ਦਿਓ। ਸਿੱਖ ਦੀ ਅਰਦਾਸ ਵੀ ਇਹੀ ਹੁੰਦੀ ਹੈ, ਮਹਾਰਾਜ ਭੋਗ ਲਾਵੋ, ਸੀਤ ਪ੍ਰਸਾਦ ਸਾਨੂੰ ਬਖਸ਼ੋ। ਆਪ ਜੀ ਦਾ ਬਖਸ਼ਿਆ ਹੋਇਆ ਜੋ ਮਹਾਰਾਸ਼ਟਰ ਦੇ ਪਾਤਸ਼ਾਹ ਰਸਨੀ ਲੱਗਿਆ ਹੋਇਆ ਪ੍ਰਸਾਦ ਸਿੱਖ ਨੂੰ ਮਿਲ ਜਾਵੇ, ਸਾਡੀ ਬਿਰਤੀ ਵੀ ਤੁਹਾਡੇ ਵਾਲੀ ਹੋ ਜਾਵੇ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਹੁਣ ਕੁਛ ਮੰਗ ਲਓ, ਅਸੀਂ ਆਏ ਹਾਂ। ਉਹ ਕਹਿੰਦੇ ਮਹਾਰਾਜ ਮੰਗਣਾ ਕੁਛ ਨਹੀਂ, ਇੱਛਾ ਇਹੀ ਸੀ, ਬਸ ਜਿਹੜੀ ਇੱਛਾ ਸੀ ਉਹ ਪੂਰੀ ਹੋ ਗਈ। ਇੱਛਾ ਸਾਡੀ ਅਸੀਂ ਤੁਸੀਂ ਪ੍ਰਸ਼ਾਦਾ ਛੱਕ ਲਓ, ਤੁਸੀਂ ਛੱਕ ਲਿਆ ਸੀ ਪ੍ਰਸਾਦ ਸਾਨੂੰ ਦੇ ਦਿੱਤਾ, ਸਾਡੀ ਇੱਛਾ ਪੂਰੀ ਹੋ ਗਈ, ਅਸੀਂ ਕੋਈ ਚੀਜ਼ ਲੈਣੀ ਨਹੀਂ। ਕਹਿੰਦੇ ਨਹੀਂ ਭਾਈ, ਅਸੀਂ ਆਏ ਹਾਂ, ਕੁਛ ਨਾ ਕੁਛ ਤਾਂ ਮੰਗ ਲਓ, ਸਾਡਾ ਆਉਣਾ ਸਫਲਾ ਹੋ ਜਾਵੇ, ਤੁਹਾਡਾ ਯਾਦ ਕਰਨਾ ਸਫਲਾ ਹੋ ਜਾਵੇ। ਉਸ ਵੇਲੇ ਫਿਰ ਬਾਬਾ ਜਵੰਦ ਸਿੰਘ ਜੀ ਮਹਾਰਾਜ ਨੇ ਬਚਨ ਮੰਗਿਆ, ਮਹਾਰਾਜ ਜੇ ਤੁਸੀਂ ਬਹੁਤ ਖੁਸ਼ ਹੈ ਕਿਰਪਾ ਕਰੋ ਜਦੋਂ ਮੈਂ ਕੀਰਤਨ ਕਰਿਆ ਕਰਾਂ, ਜਿੱਦਾਂ ਹੁਣ ਤੁਸੀਂ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਜੀ ਸਾਹਿਬ ਤੇ ਸਰੀਰ ਧਾਰ ਕਰਕੇ ਬੈਠੇ ਆ, ਮੈਨੂੰ ਤੁਹਾਡੇ ਇੱਦਾਂ ਦਰਸ਼ਨ ਹੋਣੇ ਚਾਹੀਦੇ ਜਦੋਂ ਮੈਂ ਕੀਰਤਨ ਤੁਹਾਡੀ ਹਜ਼ੂਰੀ ਵਿੱਚ ਕਰਿਆ ਕਰਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਗੁਰਮੁਖਾ ਤੈਨੂੰ ਤਾਂ ਹੋਣਗੇ, ਤੈਨੂੰ ਤਾਂ ਹੋਏ ਜਾਇਆ ਕਰੂਗੇ, ਜਿਹੜੇ ਸ਼ਰਧਾਵਾਨ ਗੁਰਮੁਖ ਪਿਆਰੇ ਸੇਵਕ ਸ਼ਰਧਾਲੂ ਹੋਣਗੇ ਤੇਰੀ ਸੰਗਤ ਵਿਚ ਬੈਠ ਕੇ ਕੀਰਤਨ ਸੁਣਗੇ, ਉਹਨਾਂ ਨੂੰ ਵੀ ਸਾਡਾ ਬਿਰਲਾ ਬਿਰਲਾ ਚਲਕਾਰਾ ਕਿਤੇ ਕਿਤੇ ਬਚ ਜਾਇਆ ਕਰੂਗਾ। ਜਦੋਂ ਬਾਬਾ ਜਵੰਦ ਸਿੰਘ ਜੀ ਕੀਰਤਨ ਕਰਿਆ ਕਰਦੇ ਸੀ ਤੇ ਜਿਹੜੀ ਸੰਗਤ ਉਹਨਾਂ ਦੀ ਹਜ਼ੂਰੀ ਵਿਚ ਬੈਠ ਕੇ ਕੀਰਤਨ ਸੁਣਦੀ ਹੁੰਦੀ ਸੀ ਨਾ, ਜਿਹੜੀਆਂ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਸੀ ਉਹਨਾਂ ਨੂੰ ਬਿਰਲਾ ਬਿਰਲਾ ਚਲਕਾਰਾ ਗੁਰੂ ਨਾਨਕ ਸਾਹਿਬ ਦਾ ਬਚ ਜਾਂਦਾ ਸੀ। ਹੁਣ ਵੀ ਸਾਡੀ ਭਾਵਨਾ ਵਿਚ ਇਹ ਫਰਕ ਪਿਆ ਹੋਇਆ, ਗੁਰੂ ਗ੍ਰੰਥ ਸਾਹਿਬ ਉਹੀ ਗੁਰੂ ਨੇ, ਇਹ ਪੱਥਰ ਕਦੀ ਪ੍ਰਸ਼ਾਦਾ ਛੱਕਦਾ ਨੀ, ਨਾ ਕਿਸੇ ਨੇ ਸੁਣਿਆ ਹੀ ਆ ਨਾ ਪੱਥਰ ਬੋਲਦਾ। ਜਿਹੜੀਆਂ ਪੱਥਰ ਦੀਆਂ ਮੂਰਤੀਆਂ ਦੁੱਧ ਪੀ ਸਕਦੀਆਂ, ਪ੍ਰਸ਼ਾਦਾ ਛੱਕ ਸਕਦੀਆਂ, ਭਾਈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਦੱਸਦੇ ਨੇ ਕੀ ਭਾਈ ਤੁਹਾਡੀ ਕੀ ਗੱਲ ਹੈ, ਤੁਸੀਂ ਬੋਲ ਕੇ ਹੁਕਮਨਾਮੇ ਚ ਦੱਸ ਦੇਣੀ, ਨਾ ਕਿਸੇ ਨੂੰ ਸਮਝ ਲੱਗੇ ਨਾ ਲੱਗੇ, ਸੌ ਵਾਰੀ ਜੱਜ ਦੀ ਜਿਹੜੀ ਬੋਲੀ ਆ ਵਕੀਲਾਂ ਨੂੰ ਸਮਝ ਲੱਗਦੀ, ਆਮ ਬੰਦਿਆਂ ਨੂੰ ਸਮਝ ਨਹੀਂ ਲੱਗਦੀ, ਹਰੇਕ ਬੰਦੇ ਨੂੰ ਸਮਝ ਨਹੀਂ ਲੱਗ ਸਕਦੀ ਹੁਕਮਨਾਮੇ ਦੀ। ਇਹ ਤਾਂ ਜੋ ਬੋਝ ਅਰਥ ਹੈ, ਇੱਕ ਬੰਦਾ ਚਿੱਠੀ ਲਿਖਣ ਵਾਲਾ, ਇੱਕ ਪੜ੍ਹਨ ਵਾਲਾ, ਜਾਂ ਪੜ੍ਹਨ ਵਾਲਾ ਜਾਣਦਾ ਕਿ ਉਹਨੇ ਮੈਨੂੰ ਕਿਹੜਾ ਇਸ਼ਾਰਾ ਕੀਤਾ, ਜਾਂ ਲਿਖਣ ਵਾਲਾ ਜਾਣਦਾ ਮੈਂ ਉਹਨੂੰ ਕਿਹੜਾ ਇਸ਼ਾਰਾ ਕੀਤਾ। ਉਹਦੇ ਵਿੱਚ ਜਿਹੜਾ ਬੋਝ ਅਰਥ ਹੈ ਉਹ ਆਮ ਬੰਦਾ, ਤੀਜਾ ਬੰਦਾ ਚਿੱਠੀ ਪੜ੍ਹ ਲਵੇ ਉਹਨੂੰ ਪਤਾ ਨਹੀਂ ਲੱਗੂਗਾ। ਜਿਨ੍ਹਾਂ ਤੇ ਗੁਰੂ ਕਿਰਪਾ ਕਰੇਗਾ, ਜਿਨ੍ਹਾਂ ਤੇ ਮਿਹਰ ਕਰੇਗਾ, ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕਰੇਗਾ, ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਹੁੰਦੀਆਂ ਨੇ, ਉਹ ਹੁਣ ਵੀ ਧੰਨੇ ਵਾਲਾ ਪ੍ਰੇਮ ਕਿਤੇ ਕਰਨ ਤੇ ਹੁਣ ਗੁਰੂ ਛਕੇਗਾ ਪ੍ਰਸ਼ਾਦਾ। ਕੋਈ ਐਸੀ ਵੱਡੀ ਗੱਲ ਨਹੀਂ, ਹੁਣ ਤਾਂ ਕਲਯੁਗ ਦਾ ਸਾਧ ਸੰਗੀ ਹੋਰ ਪਹਿਰਾ ਹੀ ਹੋ ਚੁੱਕਿਆ ਕਿ ਪੱਛਮੀ ਦੇਸ਼ਾਂ ਦੀ ਜਿਹੜੀ ਖੇਤੀ ਸੀ ਇੱਧਰ ਸਾਡੇ ਸਮਾਜ ਵਿੱਚ ਆ ਬੜੀ ਆ, ਉਹਦੇ ਨਾਲ ਹੁਣ ਸਾਡੀ ਸ਼ਰਧਾ ਤਾਂ ਘੱਟੇ ਰਹਿ ਗਈ, ਫੋਟੋਆਂ ਮੂਵੀਆਂ ਤੇ ਗੱਲ ਰਹਿ ਗਈ ਆ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਹਾਂ ਮੂਵੀਆਂ ਵਾਲਿਆਂ ਨੂੰ, ਭਾਈ ਕੋਈ ਸਤਿਕਾਰ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ, ਲੋਕਾਂ ਨੂੰ ਦੇਖਦੇ ਰਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਕਰਕੇ ਖੜ ਜਾਂਦੇ ਆ। ਕਿਸੇ ਸਿੱਖ ਦੀ ਹਿੰਮਤ ਨਹੀਂ ਪੈਂਦੀ ਕਿ ਤੂੰ ਸਾਡੇ ਗੁਰੂ ਵੱਲ ਨੂੰ ਪਿੱਠ ਕਰਕੇ ਨਾ ਖੜਾ ਹੋ। ਭਾਈ ਫੋਟੋਆਂ ਬਣਾ ਲਓ ਇੱਧਰ ਉੱਧਰ, ਬਾਕੀ ਸਾਰੀ ਸੰਗਤ ਇੱਕ ਮਨ ਹੋ ਕੇ ਅਰਦਾਸ ਕਰਦੀ ਹੁੰਦੀ ਆ, ਤੇ ਸਾਰਿਆਂ ਬੰਦਿਆਂ ਨੂੰ ਹਿਲਾਉਂਦੇ ਫਿਰਦੇ ਰਹਿੰਦੇ, ਵਿੱਚ ਵਿੱਚ ਕਿਸੇ ਦੀ ਸੁਰਤੀ ਉਚੇਕ ਨਾ ਜਾਵੇ। ਚਲੋ ਕਿਸੇ ਧਰਮ ਨੂੰ ਕੋਈ ਮੰਨਣ ਵਾਲਾ ਹੋਵੇ, ਦੂਸਰੇ ਧਰਮ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ, ਜੇ ਕੋਈ ਹਿੰਦੂ ਆ ਉਹ ਵੀ ਸਤਿਕਾਰ ਹੈ, ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦੇ ਸਾਂਝੇ ਨੇ। ਮੈਂ ਤਾਂ ਬੇਨਤੀ ਇਹੀ ਕਰਦਾ ਹੁੰਦਾ ਇਹਨਾਂ ਨੂੰ ਮੂਹਰੀਆਂ ਵਾਲਿਆਂ ਨੂੰ, ਚਲੋ ਤੁਹਾਡਾ ਆਪਣਾ ਕਰਕੇ ਸਭ ਆਪਣਾ ਕਰਮ ਹੈ ਜੋ ਤੁਸੀਂ ਕਰਨਾ ਉਹ ਕਰੋ, ਇਹ ਇਸ ਤਰ੍ਹਾਂ ਕਰੋ ਕਿ ਗੁਰੂ ਦਾ ਸਤਿਕਾਰ ਬਰਕਰਾਰ ਰੱਖਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਸਤਕਾਰੀ ਨਾ ਕੀਤੀ ਜਾਵੇ। ਇੱਕ ਜਗ੍ਹਾ ਤੇ ਦਾਸ ਗਏ, ਉੱਥੇ ਇੱਕ ਮੂਲੀ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਤੇ ਪੈਰ ਰੱਖ ਕੇ ਲੰਘ ਗਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਣਾ ਨੀ, ਸਿਰਫ ਲੋਕਾਂ ਨੂੰ ਦੇਖਣਾ, ਲੋਕਾਂ ਦੀ ਫੋਟੋ ਬਣਾਉਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜਿੱਥੇ ਮਰਜ਼ੀ ਬੈਠੇ ਰਹਿ। ਇਸ ਕਰਕੇ ਭਾਈ ਗੁਰਮੁਖੋ, ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿੰਨਾ ਆਪਾਂ ਸਤਿਕਾਰ ਕਰਾਂਗੇ ਉਨੀ ਬਖਸ਼ਿਸ਼ ਲੈ ਲਵਾਂਗੇ। ਤੇ ਹੋਰ ਪੱਥਰ ਤਾਂ ਨਾ ਖਾ ਸਕਦਾ ਸੀ, ਨਾ ਬੋਲ ਸਕਦਾ ਸੀ, ਨਾ ਤੁਰ ਸਕਦਾ ਸੀ, ਨਾ ਫਿਰ ਸਕਦਾ ਸੀ। ਇਹ ਤਾਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਗਏ ਕਿ ਮੈਂ ਹੀ ਬੈਠਾ, ਤੁਸੀਂ ਤੁਹਾਨੂੰ ਇੱਕ ਭੁਲੇਖਾ ਲੱਗਿਆ ਹੋਇਆ, ਮੈਂ ਬੈਠਾ, ਤੁਸੀਂ ਮੈਨੂੰ ਦੇਖ ਲਿਓ। ਇਹ ਸਿਰਫ ਤੁਹਾਡੀ ਨਿਗਾਹ ਬਣਾਉਣੀ ਪਊਗੀ, ਸਾਡੀ ਨਿਗਾਹ ਚ ਫਰਕ ਪੈ ਗਿਆ। ਕਿਤੇ ਮੋਤੀ ਬਿੰਦ ਦੀ ਤਹਿ ਮਾੜੀ ਮੋਟੀ ਚੜ ਜਾਵੇ ਤਾਂ ਸਾਰੀ ਦੁਨੀਆ ਦੋਹਰੇ ਹੋ ਜਾਂਦੀ ਹੈ। ਜਦ ਕੋਈ ਕਾਰੀਗਰ ਡਾਕਟਰ ਮੋਟੀ ਬਿੰਦ ਦੀ ਤਹਿ ਉਸਨੂੰ ਲਾ ਦੇਵੇ ਤਾਂ ਸਾਰੀ ਦੁਨੀਆ ਨੇੜੇ ਦਿਸਣ ਲੱਗ ਜਾਂਦੀ ਹੈ। ਇਹ ਸਾਡੀਆਂ ਅੱਖਾਂ ਦੇ ਉੱਤੇ ਅਗਿਆਨਤਾ ਦੀ ਧੁੰਦ ਚੜੀ ਹੋਈ ਹੈ। ਇਹ ਸਾਡੀ ਅਗਿਆਨਤਾ ਦੀ ਧੁੰਦ ਦੇ ਨਾਲ ਸਾਨੂੰ ਗੁਰੂ ਦੀਦਾ ਨਹੀਂ ਹੈ। ਅਸੀਂ ਅਗਿਆਨਤਾ ਦੇ ਵਿੱਚ ਹੀ ਤੁਰ ਕੇ ਸਾਧ ਸੰਗਤ ਦੀ ਸਾਰਾ ਗੁਰੂ ਦੀ ਜਿਹੜੀ ਚਾਲੀ ਹੈ ਬਹੁਤ ਸਮਾਂ, ਜਿਹੜੇ ਸਾਡੀ ਉਮਰ ਦੇ ਤਕਰੀਬਨ ਅੱਗੇ ਪਹਿਲਾਂ ਗੁਰਦੁਆਰੇ ਕੱਚੇ ਹੁੰਦੇ ਸੀ ਤਾਂ ਸਿੱਖਾਂ ਦੀ ਸ਼ਰਧਾ ਬਹੁਤ ਹੁੰਦੀ ਸੀ। ਸ਼ਾਮ ਸਵੇਰੇ ਇਕੱਤਰ ਹੋਣਾ ਗੁਰਦੁਆਰਿਆਂ, ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਹੁਕਮ ਵੀ ਸੀ ਭਾਈ ਕੋਈ ਧਰਮਸ਼ਾਲਾ ਬਣਾਓ ਤੇ ਸਵੇਰ ਤਕਾਲੀ ਆ ਕੇ ਕੀਰਤਨ ਕਰਿਆ ਕਰੋ, ਅਸੀਂ ਉਹਦੇ ਵਿੱਚ ਹਾਜ਼ਰ ਹੋਵਾਂਗੇ, ਤੁਹਾਡੀ ਕੋਈ ਬੇਨਤੀ ਹੋਊਗੀ ਅਸੀਂ ਸੁਣਾਂਗੇ। ਹੁਣ ਧਰਮਸ਼ਾਲਾ ਤਾਂ ਬਣ ਗਈਆਂ 6-6 ਇੱਕ ਇੱਕ ਪਿੰਡ ਚ, ਰਾਮਗੜੀਆਂ ਦਾ ਗੁਰਦੁਆਰਾ, ਸੈਣੀਆਂ ਦਾ ਗੁਰਦੁਆਰਾ, ਜੱਟਾਂ ਦਾ, ਇਹ ਆਪ ਧਰਮੀਆਂ ਦਾ ਹੈਗੇ ਸਾਰਿਆਂ ਦੇ। ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਨੇ, ਉਹ ਸਾਡੀਆਂ ਲੜਾਈਆਂ ਨੇ ਸਮਾਜ ਵਿਚ ਏਦਾਂ ਹੀ ਗੁਰੂਆਂ ਦੀਆਂ ਵੰਡੀਆਂ ਪਾਲੀਆਂ, ਧਰਮਸ਼ਾਲਾ 6-6 ਬਣ ਗਈਆਂ ਤੇ ਸ਼ਾਮ ਨੂੰ ਇਕੱਲਾ ਪਾਠੀ ਹੁੰਦਾ, ਇਕੱਲਾ ਹੀ ਪਾਠੀ ਸ਼ਾਮ ਨੂੰ ਸਪੀਕਰ ਵਿਚ ਰਹਿ ਰਾਸ ਕਰ ਦਿੰਦਾ ਤੇ ਇਕੱਲਾ ਹੀ ਪਾਠੀ ਸਵੇਰ ਨੂੰ ਨਿਤਨੇਮ ਕਰਕੇ ਕੋਈ ਗੱਲੀਆਂ 2-4 ਬੀਬੀਆਂ ਮੱਥਾ ਟੇਕਣ ਆਉਂਦੀਆਂ। ਬੰਦਿਆਂ ਦਾ ਟਾਈਮ ਹੀ ਘੱਟ ਹੈ, ਹੁਣ ਟਰੈਕਟਰ ਹੋ ਗਏ ਤੇ ਹੁਣ ਟਾਈਮ ਘੱਟ ਗਿਆ, ਕਿ ਬਹੁਤਾਂ ਦਾ ਹਲ ਪੌਦੇ ਹੁੰਦੇ ਸੀ, ਟਾਈਮ ਲੱਗ ਜਾਂਦਾ ਸੀ। ਸੋ ਰਹੋ ਵਿਚਾਰ, ਜਦੋਂ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਉਹਦੀ ਪੂਰੇ ਸਮੇਂ ਵਾਸਤੇ ਵਿਚਾਰ ਕਰੀਏ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਹੁਕਮਨਾਮਾ ਸਤਿਗੁਰੂ ਜੀ ਧਨਾਸਰੀ ਰਾਗ ਦੇ ਵਿਚ ਬਖਸ਼ਿਸ਼ ਕਰਦੇ, ਇਹ ਅਕੁੱਟ ਨਾ ਨਕੁੱਟੇ ਨਾ ਜਾਏ। ਬਾਕੀ ਸੰਸਾਰ ਦੇ ਜਿੰਨੇ ਵੀ ਧਨ ਨੇ, ਚਾਹੇ ਕਿਸੇ ਕੋਲ ਜ਼ਮੀਨ ਹੈ, ਚਾਹੇ ਕਿਸੇ ਕੋਲ ਪੈਸਾ ਹੈ, ਚਾਹੇ ਕਿਸੇ ਕੋਲ ਸੋਨਾ ਹੈ, ਚਾਹੇ ਹੀਰੇ ਜਵਾਹਰਾਤ ਲਾਲ ਨੇ, ਇਹ ਤਾਂ ਸਾਧ ਸੰਗਤ ਦੀ ਮਨੋਰੰਜਨ ਕੀ ਮਾਇਆ ਹੈ। ਸਤਿਗੁਰੂ ਕਹਿੰਦੇ ਮੁਕਤ ਮਾਲ ਕਣਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਆਹਾ ਕਰਤ ਬਿਹਾਨੀ ਅਬ ਦੇ ਤਾਂ ਮੈਂ ਸੰਤੋਖ ਨਾ ਕਰ। ਇਹ ਜਿਹੜਾ ਦੁਨਿਆਵੀ ਧਨ ਹੈ ਇਹਦੇ ਵਿਚ ਮਨੁੱਖ ਨੂੰ ਸੰਤੋਖ ਨਹੀਂ ਕਦੀ ਵੀ ਆ ਸਕਦਾ। ਜਿੱਦਾਂ ਅੱਗ ਵਿਚ ਲੱਕੜੀਆਂ ਪਾਉਂਦੇ ਚਲੇ ਜਾਈਏ, ਲੱਕੜੀਆਂ ਪਾਉਂਦੇ ਚਲੇ ਜਾਈਏ, ਅੱਗ ਕਦੀ ਸ਼ਾਂਤ ਨਹੀਂ ਹੁੰਦੀ। ਜੇ ਕੋਈ ਕਹੇ ਕਿ ਲੱਕੜੀਆਂ ਪਾ ਦੇ ਸ਼ਾਂਤ ਹੋ ਜਾਵੇ, ਅੱਗ ਸਗੋਂ ਵੱਧਦੀ ਚਲੇ ਜਾਊਗੀ। ਇਸ ਤਰ੍ਹਾਂ ਇਹ ਦੁਨਿਆਵੀ ਧਨ ਹੀਰਾ ਜਵਾਹਰ ਲਾਲ ਸੋਨਾ ਧਨ ਜੋ ਜ਼ਮੀਨ ਹੈ, ਇਹਦੇ ਵਿਚ ਜੋ ਜ਼ਮੀਨ ਮਨੁੱਖ ਨੂੰ ਵੱਧਦੀ ਚਲੇ ਜਾਵੇਗੀ, ਇਹਦੀ ਅੱਗ ਵੱਧਦੀ ਚਲੇ ਜਾਵੇਗੀ। ਰਸਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋੜੇ ਹੋਰੇ ਹੋਰੇ ਕੋਹੀ ਲੁਝੀ ਹੈ, ਇਹ ਤ੍ਰਿਸ਼ਨਾ ਵੱਧਦੀ ਚਲੇ ਜਾਵੇ। ਇਹੋ ਧਨ, ਇਹ ਜਿਹੜਾ ਧਨ ਐਸਾ ਹੈ, ਪਰਮੇਸ਼ਰ ਦਾ ਨਾਮ ਐਸਾ ਹੈ, ਉਹਦੇ ਵਿਚ ਜਦੋਂ ਵੀ ਕਿਸੇ ਮਨੁੱਖ ਦੇ ਕੋਲ ਪਰਮੇਸ਼ਰ ਦੇ ਨਾਮ ਦਾ ਧਨ ਹੋਵੇ ਉਹਨੂੰ ਸੰਤੋਖ ਆ ਜਾਵੇ। ਸਾਚ ਨਾਮ ਆਧਾਰ ਮੇਰਾ, ਜਿਹੜਾ ਭੁੱਖਾਂ ਸਭ ਗਵਾਈਆਂ, ਉਹਦੇ ਨਾਲ ਸਾਰੀਆਂ ਭੁੱਖਾਂ ਖਤਮ ਹੋਊਗੀ। ਕੋਈ ਦੁਨਿਆਵੀ ਪੱਖ, ਮਾਣ ਵਡਿਆਈ ਦੀ ਭੁੱਖ ਨਹੀਂ ਰਹੂਗੀ, ਧਨ ਦੀ ਭੁੱਖ ਨਹੀਂ ਰਹੂਗੀ, ਜ਼ਮੀਨ ਦੀ ਭੁੱਖ ਨਹੀਂ ਰਹੂਗੀ, ਕਿਸੇ ਤਰ੍ਹਾਂ ਦੀ ਭੁੱਖ ਰਹਿੰਦੀ ਨਹੀਂ। ਇੱਕ ਨਾਮ ਦੀ ਕਮਾਈ ਦੇਹ ਨਾਮ ਸੰਤੋਖਿਆ, ਉਤਰੇ ਮਨ ਦੀ ਭੁੱਖ। ਸਤਿਗੁਰੂ ਬਾਣੀ ਵਿਚ ਲਿਖਦੇ ਆ, ਭਾਈ ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇ। ਗੁਰੂ ਦੇ ਸਿੱਖ ਦੀ ਨਿਸ਼ਾਨੀ ਹੈ, ਉਹਦੀ ਕੋਈ ਭੁੱਖ ਰਹਿੰਦੀ ਨਹੀਂ। ਜਿਹੜੀ ਅੰਦਰ ਕੋਈ ਭੁੱਖ ਹੈ ਉਹ ਪੂਰਨ ਗੁਰਸਿੱਖ ਨਹੀਂ ਹੈ। ਤੇ ਜਿਹੜਾ ਕਹਿੰਦਾ ਵੀ ਮੈਨੂੰ ਜੋ ਗੁਰੂ ਨੇ ਦਿੱਤਾ ਉਹਦੇ ਸੰਤੋਖ ਹੋ ਕੇ ਬੈਠ ਗਿਆ, ਜੋ ਗੁਰੂ ਨੇ ਦਿੱਤਾ ਹੈ ਉਹਦੇ ਤੇ ਸੰਤੋਖੀ ਆ, ਉਹ ਗੁਰਸਿੱਖ ਹੈ। ਉਹ ਕਿਸੇ ਦੇ ਭੁੱਖ ਨਹੀਂ, ਕਿਸੇ ਦਾ ਹੱਕ ਨਹੀਂ ਖਾਂਦਾ, ਤੇ ਇਧਰ ਵੀ ਇਧਰ ਦੌੜਾ ਫਿਰਦਾ। ਤੇ ਇਹਦੀ ਵੀ ਉਤਸਾਹ ਸਿੰਘ ਦੀ ਆਪਣੀ ਦੌੜ ਲੱਗੀ ਹੋਈ ਹੈ। ਗੁਰਸਿੱਖ ਦੀ ਨਿਸ਼ਾਨੀ ਇਹ ਹੈ, ਜਿਹਦਾ ਅੰਦਰ ਬਾਣੀ ਵਸ ਗਈ, ਜਿਹਦੇ ਅੰਦਰ ਨਾਮ ਵਸ ਗਿਆ, ਉਹਨੂੰ ਸਾਰਾ ਹੀ ਸੰਤੋਖ ਹੀ ਆ ਗਿਆ। ਉਹ ਫਿਰ ਸਤਿਗੁਰੂ ਕਹਿੰਦੇ ਹੋਰ ਸੰਸਾਰ ਦੀ ਭੁੱਖ ਉਹਨੂੰ ਕੋਈ ਰਹਿੰਦੀ ਨੀ। ਜੇ ਉਹਨੂੰ ਕਹੀਏ ਭਾਈ ਆਹ ਰਾਜ ਲੈ ਲਾ, ਕਹਿੰਦੇ ਜੀ ਮੇਰੀ ਤਾਂ ਇੱਛਾ ਕੋਈ ਨੀ ਹੈ। ਮਹਾਂ ਸਿੰਘ ਦੀ ਜਦੋਂ ਅੰਦਰ ਬਖਸ਼ਿਸ਼ ਨਹੀਂ ਸੀ ਤਾਂ ਉਹ ਕਹਿੰਦਾ ਗੁਰੂ ਨੂੰ ਛੱਡ ਕੇ ਚਲੇ ਜਾਈਏ, ਲਿਖ ਕੇ ਦੇ ਗਿਆ ਸੀ ਤੂੰ ਸਾਡਾ ਗੁਰੂ ਨੀ ਤੇ ਅਸੀਂ ਤੇਰੇ ਸਿੱਖ ਨੀ ਹੈ। ਜਦੋਂ ਗੁਰੂ ਦੀ ਕਿਰਪਾ ਹੋਈ, ਦ੍ਰਿਸ਼ਟੀ ਗੁਰੂ ਦੀ ਮਿਹਰ ਹੋਈ ਤਾਂ ਮਹਾਂ ਸਿੰਘ ਉਹੀ ਫਿਰ ਸਤਿਗੁਰੂ ਜੀ ਕਹਿੰਦੇ ਦੱਸਦਾ ਨੌਕਰੀ ਦੇਈ, ਉਹ ਕਹਿੰਦਾ ਮੈਨੂੰ ਚਾਹੀਦਾ ਕੁਛ ਨੀ ਸੱਚੇ ਪਾਤਸ਼ਾਹ, ਨਾਰਾਜ਼ ਚਾਹੀਦਾ ਨਾ ਕੋਈ ਹੋਰ ਚਾਹੀਦਾ। ਫਿਰ ਸਤਿਗੁਰੂ ਜੀ ਕਹਿੰਦੇ ਚਾਹੀਦਾ ਕੀ ਆ, ਬਸ ਕਹਿੰਦਾ ਤਾਂ ਸੱਚਖੰਡ ਦੇ ਦਰਵਾਜ਼ੇ ਖੋਲ ਦਿਓ, ਮੈਨੂੰ ਕੁਛ ਨੀ ਚਾਹੀਦਾ। ਇਸ ਕਰਕੇ ਜਿੰਨਾ ਚਿਰ ਸਿੱਖ ਦੇ ਅੰਦਰ ਕੋਈ ਕਮੀ ਰਹਿੰਦੀ ਆ, ਇਹਨੂੰ ਬੈਰੀ ਮਿੱਤਰ ਵੀ ਦਿਸਦੇ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਹੀਂ ਜੀਤ। ਜਿੰਨਾ ਚਿਰ ਬੈਰੀ ਮਿੱਤਰ ਦੀ ਪਛਾਣ ਹੈ, ਚਿੱਤ ਨਿਸ਼ਚਲ ਨਹੀਂ। ਤੇ ਜੇ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਇਹ ਪੂਰਨ ਗੁਰਸਿੱਖ ਦੀ ਨਿਸ਼ਾਨੀ ਹੈ, ਜਿਹੜਾ ਸੰਪੂਰਨ ਹੋ ਚੁੱਕਿਆ, ਉਹਨੂੰ ਦੁਸ਼ਮਣ ਮਿੱਤਰ ਵੀਦਾ ਨਹੀਂ। ਹਰ ਖਸੋਗ ਜਾਂਦੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣੋ। ਮੁਕਤ ਪੁਰਖ ਦੀ ਨਿਸ਼ਾਨੀ, ਉਹ ਧਨ ਕਿਸੇ ਪੁਰਖ ਦੇ ਹੋਣ ਹੋਵੇ, ਕੋਈ ਧਨ ਨੂੰ ਦੁਨੀਆਂ ਖੋ ਸਕਦੀ ਹੈ, ਜ਼ਮੀਨ ਨੂੰ ਗੌਰਮੈਂਟ ਅਕਵਾਇਰ ਕਰ ਸਕਦੀ ਹੈ, ਕੋਈ ਕਿਸੇ ਦਾ ਮਕਾਨ ਗੌਰਮੈਂਟ ਜ਼ਬਤ ਕਰ ਸਕਦੀ ਹੈ, ਪਰ ਜਿਹੜਾ ਨਾਮ ਦਾ ਧਨ ਹੈ ਖੋਇਆ ਨਹੀਂ ਜਾ ਸਕਦਾ, ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਲੈ। ਇਹੋ ਧਨ ਹੈ ਪੁੱਟ ਨਾ ਲਖੁੱਤੇ ਨਾ ਜਾਏ, ਪੂਰੇ ਸਤਿਗੁਰ ਦੀ ਯਾਦ ਖਾਏ। ਪੂਰੇ ਸਤਿਗੁਰ ਦੀ ਗੱਲ ਕੀਤੀ ਹੈ, ਇਹ ਕਈ ਵਾਰੀ ਪੂਰੇ ਗੁਰੂ ਦੀ ਗੱਲ ਗੁਰੂ ਗ੍ਰੰਥ ਸਾਹਿਬ ਚ ਕਰਨੀ ਪਈ ਹੈ, ਇਹਦਾ ਬਾਹਰ ਲਿਖਣਾ ਪਿਆ। ਸਤਿਗੁਰ ਜੀ ਨੇ ਹੋ ਸਕਦਾ ਅਧੂਰੇ ਵੀ ਕਈ ਪੈਦਾ ਹੋ ਜਾਣੇ ਸੀ। ਪੂਰੇ ਸਤਿਗੁਰ ਦੀ ਨਿਸ਼ਾਨੀ ਕੀ ਹੈ? ਪੂਰੇ ਸਤਿਗੁਰ ਦੀ ਨਿਸ਼ਾਨੀ ਹੈ ਕਿ ਜਿਸ ਮਹਾਂਪੁਰਖ ਦੇ ਦਰਸ਼ਨ ਕਰਦਿਆਂ ਮਨ ਸ਼ਾਂਤ ਹੋ ਜਾਵੇ, ਜਿਸ ਦੇਖਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਧਾ ਬਿਨਸ ਜਾਏ ਅੰਤ ਪਰਮ ਪਦ ਲਈਏ। ਤਾਂ ਸਤਿਗੁਰੂ ਕਹਿੰਦੇ ਮਨ ਮੇਰੇ ਤਿੰਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਸੋਗ ਕਾ ਦਾਤਾ, ਇਸ ਕੀ ਸਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਪਾਪ ਹਟਾ ਦੇ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ ਨਾਨਕ, ਤਿਸ ਜਨ ਕੇ ਪੂਜੋ ਸਦ ਪੈਰ। ਐਸੇ ਪੁਰਖ ਨੂੰ ਪੂਰੇ ਸਤਿਗੁਰ ਦੀ ਯਾਦ ਦਿਖਾਏ, ਇਹ ਪੂਰਨ ਸਤਿਗੁਰ ਤੋਂ ਮੇਰਾ ਨਾਮ ਦੀ ਦਾਤ ਮਿਲਦੀ ਨਹੀਂ ਹੈ। ਤੁਹਾਨੂੰ ਕਹਿ ਬਹੁਤ ਦੇਣਗੇ, ਨਾਮ ਦਾਨ ਲੈ ਲਓ। ਪਹਿਲੀ ਗੱਲ ਤਾਂ ਦਾਨ ਉਹ ਕਰੂਗਾ ਜਿਹਦੇ ਕੋਲ ਵਸਤੂ ਵਾਧੂ ਹੋਊਗੀ, ਜਿਹਦੇ ਕੋਲ ਆਪਣੀ ਜੋਗੀ ਨਾ ਹੋਵੇ ਉਹ ਦਾਨ ਕਰ ਦੇਵੇ, ਉਹ ਆਪ ਖਾਲੀ ਹੋ ਕੇ ਬਹਿ ਜਾਊਗਾ। ਨਾਨਕ ਦੇ ਘਰ ਕੇਵਲ ਨਾਮ, ਗੁਰੂ ਨਾਨਕ ਸਾਹਿਬ ਦੇ ਕੋਲ ਨਾਮ ਦੀ ਵਸਤੂ ਸੀ, ਉਹਨਾਂ ਨੇ ਦੁਨੀਆਂ ਨੂੰ ਦਾਨ ਕਰ ਦਿੱਤਾ। ਨਾਮ ਦਾਨ ਇਸ਼ਨਾਨ, ਤਿੰਨ ਗੱਲਾਂ ਦ੍ਰਿੜਕ ਰਹਿ। ਤਾਂ ਪੂਰੇ ਸਤਿਗੁਰ ਦੀ ਯਾਦ ਕਹੇ ਪੂਰਨ ਮਹਾਂਪੁਰਸ਼ ਦਾ, ਪਹਿਲੀ ਗੱਲ ਤਾਂ ਮਿਲਾਪ ਹੀ ਬੜਾ ਔਖਾ, ਬਹੁਤ ਵੱਡੇ ਭਾਗ ਹੋਣ ਤਾਂ ਕਿਸੇ ਪੂਰਨ ਮਹਾਂਪੁਰਖ ਦੇ ਮਿਲਾਪ, ਜੇ ਫਿਰ ਪੂਰਨ ਮਹਾਂਪੁਰਖ ਦਾ ਮਿਲਾਪ ਹੋ ਜਾਵੇ ਤਾਂ ਫਿਰ ਉਹਦੇ ਕੋਲ ਇੱਕ ਚੀਜ਼ ਮਿਲਦੀ ਹੈ ਜਿਹਨੂੰ ਨਾਮ ਦੀ ਗੱਲ ਸਤਿਗੁਰ ਜੀ ਨੇ ਕੀਤੀ ਹੈ। ਆਮ ਤੌਰ ਤੇ ਤੁਸੀਂ ਪ੍ਰਧਾਨ ਮੰਤਰੀ ਦਾ ਨਾਮ ਸਾਰੇ ਹਿੰਦੁਸਤਾਨ ਚ ਚੱਲਦਾ, ਪ੍ਰਧਾਨ ਮੰਤਰੀ ਆਪ ਤਾਂ ਕਿਤੇ ਜਾ ਨਹੀਂ ਸਕਦਾ, ਉਹਦਾ ਨਾਮ ਸਾਰੇ ਹਿੰਦੁਸਤਾਨ ਚ ਕੰਮ ਕਰਦਾ। ਜਿਹਦੇ ਤੇ ਪ੍ਰਧਾਨ ਮੰਤਰੀ ਖੁਸ਼ ਹੋ ਜਾਂਦਾ ਉਹਨੂੰ ਆਪਣੇ ਦਸਤਖਤ ਕਰਕੇ ਕਾਰਡ ਦੇ ਦਿੰਦਾ, ਉਹ ਸਾਰੇ ਹਿੰਦੁਸਤਾਨ ਵਿੱਚ ਕਾਰਡ ਜਿੱਥੇ ਮਰਜ਼ੀ ਚੱਲ ਸਕਦਾ ਉਹ ਚਲਾ ਸਕਦਾ। ਜੇ ਤੇ ਪੂਰਨ ਮਹਾਂਪੁਰਖ ਖੁਸ਼ ਹੋ ਜਾਂਦਾ ਉਹਨੂੰ ਫਿਰ ਪਰਮੇਸ਼ਰ ਦਾ ਨਾਮ ਦਿੱਤਾ ਜਾਂਦਾ, ਫਿਰ ਜਿੱਥੇ ਮਰਜ਼ੀ ਚਲ ਜਾਵੇ, ਦਰਗਾਹ ਸੱਚਖੰਡ ਚਲੇ ਜਾਵੇ, ਮਾਤਮੋਕ ਵਿੱਚ ਰਹਿ ਲਵੇ, ਨਰਕਾਂ ਨੂੰ ਚਲੇ ਜਾਵੇ, ਜਿੱਥੇ ਮਰਜ਼ੀ ਚੱਲ ਜਾਵੇ, ਫਿਰ ਉਹਦੇ ਕੋਲ ਲੁਕਟਿਆ ਨਹੀਂ ਜਾਂਦਾ। ਜੋ ਚੀਜ਼ ਇਹ ਜਾਣ ਵਾਲੀ ਨਹੀਂ ਹੈ ਜਿਹੜੀ ਗੁਰੂ ਨੇ ਦਿੱਤੀ, ਨਾਮ ਚੀਜ਼ ਐਸੀ ਹੈ ਜਿਹੜੀ ਕੋਈ ਖੋ ਨਹੀਂ ਸਕਦਾ। ਆਪਣੇ ਸਤਿਗੁਰੂ ਕੋ ਸਦ ਬਲ ਜਾਈ, ਕਹਿੰਦੇ ਐਸੇ ਗੁਰੂ ਤੋਂ ਆਪਣੇ ਸਤਿਗੁਰ ਤੋਂ ਬਲਿਹਾਰ ਜਾਈਏ, ਗੁਰ ਕਿਰਪਾ ਤੇ ਹਰ ਮਨ ਵਸਾਏ। ਗੁਰੂ ਨੇ ਕਿਰਪਾ ਕੀਤੀ ਤਾਂ ਮਨ ਵਿੱਚ ਨਾਮ ਵਸਿਆ, ਨਹੀਂ ਤਾਂ ਸੰਸਾਰੀ ਗੱਲਾਂ ਹੀ ਵਸੀਆਂ ਹੋਈਆਂ ਨੇ। ਇੱਕ ਵਾਰੀ ਸਾਡੀ ਬਾਬਾ ਹਰਨਾਮ ਸਿੰਘ ਜੀ ਖੇੜੇ ਵਾਲਿਆਂ ਨੇ ਕਿਸੇ ਨੇ ਪੁੱਛਿਆ, ਬਾਬਾ ਜੀ ਬਾਣੀ ਤਾਂ ਬੜੀ ਪੜ੍ਹਦੇ ਆ ਪਰ ਮਨ ਸ਼ਾਂਤ ਨਹੀਂ ਹੁੰਦਾ, ਉਹ ਕਹਿੰਦੇ ਕੀ ਪੜ੍ਹਦਾ ਹੁੰਦਾ? ਕਹਿੰਦਾ ਜੀ ਮੈਂ ਪੰਜ ਬਾਣੀਆਂ ਸਵੇਰ ਨੂੰ ਪੜ੍ਹਦਾ, ਮੂਲ ਮੰਤਰ ਦੀਆਂ ਮਾਲਾ ਫੇਰਦਾ, ਵਾਹਿਗੁਰੂ ਮੰਤਰ ਵੀ ਕਰਦਾ, ਇਹ ਬਾਣੀ ਕਈ ਗੁਣਾਂ ਦੀਆਂ ਬਾਣੀ ਨਿਤਨੇ ਬੜਾ ਲੰਮਾ ਚੌੜਾ ਦਾ। ਉਹ ਬਾਬਾ ਜੀ ਕਹਿਣ ਲੱਗੇ ਮਾਲਾ ਇੱਕੋ ਹੀ ਫੇਰਦੀ, ਮੂਲ ਮੰਤਰ ਦੀ ਇੱਕ ਚੇ ਤੇਰਾ ਟਕਾ ਹੋ ਜਾਣਾ, ਜੇ ਤਾਂ ਅਸੀਂ ਕਹਾਂਗੇ ਉਹ ਤਾਂ ਫੇਰੀ। ਕਹਿੰਦਾ ਜੀ ਸਤਿਮਤ। ਕਹਿੰਦੇ ਮੂਲ ਮੰਤਰ ਸੁਣਾ, ਪਹਿਲਾਂ ਮੂਲ ਮੰਤਰ ਸੁਣਿਆ। ਕਹਿੰਦੇ ਇੱਕ ਵਾਰ ਮੂਲ ਮੰਤਰ ਪੜ੍ਹ ਕੇ ਮਾਲਾ ਪੜ੍ਹ ਲਾ, ਇੱਕ ਮਣਕਾ ਛੱਡ ਦੀ, ਫਿਰ ਦੂਜਾ ਪੜ੍ਹ ਕੇ, ਫਿਰ ਦੂਜਾ ਮਣਕਾ ਛੱਡ ਦੀ, ਫਿਰ ਤੀਜਾ ਛੱਡ ਦੀ। ਇੱਕ ਸਾਡਾ ਚੇਤਾ ਰੱਖੀ ਵੀ ਜਦੋਂ ਤੇਰਾ ਮਨ ਇੱਧਰ ਉੱਧਰ ਨੱਠ ਜੂਗਾ ਨਾ, ਮਣਕਾ ਮੁੜ ਕੇ ਪਹਿਲੇ ਤੋਂ ਫੜ ਲਿਆ। ਉਹ ਪੰਜ ਸੱਤ ਮਣਕੇ ਬੜਾ ਟਕਾ ਕਰਕੇ ਜ਼ੋਰ ਨਾਲ ਮਨ ਨੂੰ ਰੋਕਿਆ ਕਰੇ, ਫੇਰ ਮਨ ਉੱਧਰ ਨੱਠ ਜਾ ਕਰੇ, ਕਦੇ ਤਨ ਨੱਠ ਜਾ ਕਰੇ, ਕਦੇ ਕਿਸੇ ਨਾਲ ਗੱਲਾਂ ਕਰਨ ਲੱਗ ਜਾ ਕਰੇ, ਮੁੜ ਕੇ ਫੇਰ ਪਹਿਲੇ ਮਣਕੇ ਦੇ ਆ ਜਾ ਕਰੇ। ਸਾਰੀ ਦਿਹਾੜੀ ਲੱਗਾ ਰਿਹਾ, ਉਹ ਸਿਰੇ ਤੇ ਮਾਲਾ ਪਹੁੰਚੀ ਨਾ। ਕਹਿੰਦਾ ਜੀ ਇਹ ਤਾਂ ਮਾਰਾ ਬੜਾ ਔਖਾ ਕੰਮ ਹੈ। ਕਹਿੰਦੇ ਤੇਰੀ ਕੋਈ ਪ੍ਰਵਾਹ ਨਹੀਂ ਹੁੰਦੀ, ਜਿੰਨਾ ਚਿਰ ਸੁਰਤ ਨਹੀਂ ਜੁੜਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਤੂੰ ਤਾਂ ਉੱਥੇ ਕਾਬਲ ਘੋੜੇ ਖੰਭੀ ਹੋਏਗਾ, ਅਸੀਂ ਤਾਂ ਨਿਆ ਨਮਾਜ਼ ਪੜ੍ਹਨ ਵੱਲ ਤੇ ਇੱਥੇ ਹੈ ਹੀ ਨਾ ਸੀ। ਕਾਜੀ ਨੇ ਕਿਹਾ ਜੀ ਮੈਂ ਤਾਂ ਇੱਥੇ ਹੀ ਸੀ। ਕਹਿੰਦੇ ਤੂੰ ਘਰ ਘੋੜੀ ਬਸੇਰਾ ਸਾਂਭਦਾ ਫਿਰਦਾ ਸੀ, ਜਿਹੜਾ ਅੰਦਰ ਸੁਰਤ ਹੈ ਉਹਦੇ ਨਾਲ ਜੁੜ ਕੇ ਨਾਮ ਜਪਣਾ ਹੈ। ਪੂਰੇ ਗੁਰੂ ਤੋਂ ਬਿਨਾਂ ਕੋਈ ਗੱਲ ਬਣ ਨਹੀਂ ਸਕਦਾ। ਬਾਕੀ ਦੁਨੀਆਂ ਠੀਕ ਹੈ, ਆਪਾਂ ਸਾਰੇ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਦੇਖਣ ਵਾਸਤੇ ਗੁਰਦੁਆਰੇ ਜਾਂਦੇ ਹਾਂ, ਕੋਈ ਮਾੜੀ ਗੱਲ ਨਹੀਂ, ਜਾਣਾ ਜ਼ਰੂਰੀ ਹੈ। ਗੁਰੂ ਘਰ ਮੱਥਾ ਟੇਕੋ ਚੰਗੀ ਗੱਲ ਹੈ, ਬਾਣੀ ਪੜ੍ਹੋ ਚੰਗੀ। ਇਹ ਥੋੜੇ ਜਿਹੇ ਮਨ ਇੱਕੋ ਵਾਰ ਤਾਂ ਟਿਕਣਾ ਨਹੀਂ ਹੈ। ਪਹਿਲੀ ਵਾਰ ਇੱਕ ਦਸਵੀਂ ਦੀ ਪੜ੍ਹਾਈ ਦੱਸ ਦਿਓ, ਸਕੂਲ ਛੱਡ ਕੇ ਨੱਠੀ ਕਰ, ਉਹ ਪਹਿਲੀ ਤੋਂ ਪਹਿਲੀ ਦੂਜੀ ਤੀਜੀ ਚੌਥੀ 10 ਸਾਲ ਲੱਗਣਗੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੂੰ। ਇਹ ਕਿਸੇ ਨੇ ਕਿਹਾ ਬਾਬਾ ਜੀ ਮੈਨੂੰ ਰੱਬ ਦੇ ਦਰਸ਼ਨ ਕਰਾਓ, ਕਹਿੰਦੇ ਸਾਂ ਤਾਂ ਰੱਬ ਦੇ ਦਰਸ਼ਨ ਕਰਾ ਦਿੰਦੇ ਆ। ਉਹ ਕਹਿੰਦੇ ਬਾਈ ਕਰਾ ਦਿੰਦੇ ਆ, ਤੂੰ ਕਿੰਨੀਆਂ ਪੜ੍ਹਿਆ ਹੋਇਆ? ਕਹਿੰਦਾ ਜੀ ਬੀਏ ਪੜ੍ਹਿਆ। ਕਹਿੰਦੇ ਮੈਨੂੰ ਵੀ ਬੀਏ ਪੜ੍ਹਾ ਦੇ। ਕਹਿੰਦੇ ਜੀ 12-13 ਸਾਲ ਲੱਗਣੇ। ਕਹਿੰਦੇ ਫਿਰ ਰੱਬ ਤੈਨੂੰ ਇੱਦਾਂ ਇੱਕ ਦਾ ਦਿਖਾਣ ਦੀ ਕੀ ਮਿਹਨਤ ਕਰਨੀ ਪੈਂਦੀ ਆ, ਫਿਰਦਾ ਸਾਫ਼ ਕਰਨਾ ਪੈਣਾ, ਤੇਰੀ ਕਿਰਿਆ ਬੰਨਣੀ ਪੈਣੀ ਆ, ਤੇਰਾ ਢੰਗ ਤਰੀਕਾ ਨਿਯਮ ਸਾਰਾ ਟਾਈਮ ਬੰਨਣਾ ਪੈਣਾ। ਉਹ ਟਾਈਮ ਦੇ ਵਿੱਚ ਜਿਸਲੇ ਤੇਰਾ ਨਿਯਮ ਵਿੱਚ ਬੱਝ ਗਈ ਨਾ ਤੇਰੀ ਆਤਮਾ, ਜਿਸਲੇ ਜਿੱਦਾਂ ਸਕੂਲ ਦੇ ਨਿਯਮ ਵਿੱਚ ਵਿਦਿਆਰਥੀ ਬੱਝ ਜਾਵੇ ਤਾਂ ਪੜ੍ਹਾਈ ਕੁਛ ਨਾ ਕੁਛ ਅਹੁਦਾ ਲੈ ਜਾਂਦਾ। ਜਿਹੜਾ ਫੌਜੀ ਆ ਫੌਜ ਦੇ ਨਿਯਮ ਵਿੱਚ ਬੱਝ ਜਾਵੇ ਕੋਈ ਨਾ ਕੋਈ ਅਹੁਦਾ ਲੈ ਜਾਂਦਾ। ਜਿਹੜਾ ਇਹ ਭਾਈ ਨਿਯਮ ਹੈ ਗੁਰਬਾਣੀ ਦਾ, ਇਹ ਕਿਸੇ ਮਹਾਂਪੁਰਖ ਦੇ ਹੁਕਮ ਅਨੁਸਾਰ ਨਿਯਮ ਵਿੱਚ ਬੱਝ ਜਾਵੇ ਤਾਂ ਕੁਛ ਨਾ ਕੁਛ ਲੈ ਜਾਂਦਾ ਹੈ। ਪੂਰੇ ਸਤਿਗੁਰ ਦੀ ਯਾਦ ਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲਿਵ ਲਾਈ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਲਿਵ ਲੱਗ ਗਈ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਧਨੀ ਸੰਸਾਰ, ਉਹਨਾਂ ਨੂੰ ਧਨੀਆਂ ਦੀ ਗਿਣਤੀ ਵਿੱਚ ਗਿਣਦੇ। ਉਹਨਾਂ ਕੋਲ ਪਾਵਰ ਇੰਨੀ ਆ ਜਾਂਦੀ, ਕਿਸੇ ਨੂੰ ਰਾਜਾ ਬਣਾ ਦੇਣ, ਕਿਸੇ ਨੂੰ ਭਿਖਾਰੀ ਬਣਾ ਦੇਣ, ਲੱਗ ਲਈ ਉਹਨਾਂ ਦੀ ਮਰਜ਼ੀ ਆ। ਦ੍ਰਿਸ਼ਟੀ ਕਰ ਦੇਣੀ, ਇਹ ਨੀ ਪਤਾ ਕਿਹਨੂੰ ਰਾਜਾ ਬਣਾ ਦੇਣਾ, ਕਿਹਨੂੰ ਭਿਖਾਰੀ ਬਣਾ, ਜਿਹਨੂੰ ਮਰਜ਼ੀ ਰਾਜ ਤੋਂ ਲਾਹ ਦੇਣ, ਜਿਹਨੂੰ ਮਰਜ਼ੀ ਭਾਲ ਦੇ। ਸੰਤ ਬਾਬਾ ਹਰਨਾਮ ਸਿੰਘ ਜੀ ਕੁੱਛੋਂ ਵਾਲੇ, ਉੱਥੇ ਉਹਨਾਂ ਨੇ ਜਿੱਥੇ ਉਹਨਾਂ ਦਾ ਅਸਥਾਨ ਸੀ, ਉੱਪਰ ਚਿੱਟੇ ਤੇ ਰਹਿੰਦੇ ਹੁੰਦੇ ਸੀ। ਏਦਾਂ ਛੋਟੀਆਂ ਛੋਟੀਆਂ ਮਿੱਟੀ ਦੀਆਂ ਢੇਰੀਆਂ ਲਾਈਆਂ ਹੁੰਦੀਆਂ ਸੀ, ਉਹ ਮਿੱਟੀ ਦੀ ਢੇਰੀ ਤੋਂ ਉੱਥੇ ਕਰੀ ਜਾਣਾ। ਲੈ ਹੁਣ ਅਮਰੀਕਾ ਦਸਾਂ ਨੂੰ ਆਉਂਦਾ, ਇਹਨੂੰ ਪਿੱਛੇ ਨੂੰ ਕਰ ਦਿੰਦੇ ਆ, ਜਪਾਨ ਮੋਹਰੇ ਕਰ ਦਿੰਦੇ ਆ, ਹੁਣ ਆਹ ਪਾਕਿਸਤਾਨ ਪਿੱਛੇ ਨੂੰ ਕਰ ਦਿੰਦੇ, ਆਹ ਦੂਜਾ ਮੋਹਰੇ ਆਉਂਦਾ, ਉੱਥੋਂ ਬੈਠਿਆਂ ਨੇ ਏਦਾਂ ਢੇਰੀਆਂ ਕਮਾਈ ਜਾਣੀਆਂ। ਇਹ ਮਹਾਂਪੁਰਖਾਂ ਦੇ ਹੱਥ ਵਿੱਚ ਗੱਲ ਹੁੰਦੀ ਹੈ। ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣੇ ਸਮੇਂ ਤੇ ਜਿਹੜੀ ਪਾਕਿਸਤਾਨ ਦੀ ਵੰਡ ਸੀ, ਜੇ ਬਾਬਾ ਜਵਾਲਾ ਸਿੰਘ ਜੀ ਕਿਰਪਾ ਨਾ ਕਰਦੇ ਤਾਂ ਇਹ ਵੰਡ ਜਮਨਾ ਬਣ ਜਾਣੀ ਸੀ। ਇੱਥੇ ਇੱਕ ਮੁਸਲਮਾਨ ਹਰਪਾਲ ਦੇ ਨੇੜੇ ਹਸਨ ਮੁਹੰਮਦ ਮੁਸਲਮਾਨ ਫਕਰ ਹੋਇਆ, ਉਹਦੀ ਬੜੀ ਪਹੁੰਚ ਸੀ ਨਿਰੰਕਾਰ ਨਾਲ। ਸਿੱਧੀ ਗੱਲ ਸੀ, ਸਾਧ ਸੰਗਤ ਜੀ ਉਹ ਜਮਨਾ ਤੱਕ ਹੱਥ ਲੈਂਦਾ ਸੀ। ਇਹ ਮਹਾਂਪੁਰਸ਼ਾਂ ਦੀਆਂ ਆਪਣੀਆਂ ਅੰਤਰਾਤਮਾ ਗੱਲਾਂ ਹੁੰਦੀਆਂ ਨੇ, ਇਹ ਜੋ ਕਰਦੇ ਨੇ ਉਹ ਸਾਰਾ ਉਹੀ ਹੁੰਦਾ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਿੱਲੀ ਗਏ, ਉੱਥੇ ਮਜਰੋਂ ਟਿੱਲੇ ਇੱਕ ਸਾਧੂ ਬੈਠਾ ਸੀ ਧੂਣੀ ਲਾ ਕੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਘੰਟਾ ਉਹਦੇ ਕੋਲ ਬੈਠੇ ਰਹੇ, ਢੋਟ ਕੇ ਤੁਰ ਪਏ। ਸੇਵਾਦਾਰ ਨੇ ਪੁੱਛਿਆ, ਮਹਾਰਾਜ ਕਿੰਨੀ ਪਾਵਰ ਦਾ ਸਾਧੂ ਆ? ਕਹਿੰਦੇ ਵੀ ਸਾਰੀ ਦਿੱਲੀ ਦਾ ਹਿਸਾਬ ਇਹਦੇ ਕੋਲ ਆ, ਜੋ ਦਿੱਲੀ ਚ ਪਾਸ ਹੋਣਾ ਇਹਦੇ ਹੁਕਮ ਤੋਂ ਬਿਨਾਂ ਹੋਣਾ ਨਹੀਂ। ਇਹ ਇੱਕ ਦਿਹਾਣਾ ਪਿੰਡ ਹੋਇਆ ਸਾਧ ਸੰਗਤ ਜੀ, ਦਿਹਾਣੇ ਪਿੰਡ ਇੱਕ ਮੁਸਲਮਾਨ ਮਹਾਂਪੁਰਸ਼ ਹੋਇਆ, ਸ਼ਾਇਦ ਮੁਸਲਮਾਨ ਤਾਂ ਨਹੀਂ ਸੀ, ਮਸਤਾਨੇ ਸੀ, ਬਾਦਸ਼ਾਹ ਜੀ ਉਹਨਾਂ ਨੂੰ ਕਹਿੰਦੇ ਸੀ। ਬੜੇ ਫੱਕਰ ਸਾਧੂ ਹੋਇਆ, ਜੂਆਂ ਚੜੀਆਂ ਹੁੰਦੀਆਂ ਸੀ ਉਹਨਾਂ ਤੇ, ਜੇ ਕਿਸੇ ਨੇ ਮਾਲਿਸ਼ ਕਰਨੀ ਤੇ ਜੂਆਂ ਮਾਲਿਸ਼ ਕਰਨ ਵਾਲੇ ਵੀ ਚੜ ਜਾਂਦੇ ਸੀ। ਇੱਕ ਵਾਰੀ ਉਹਨਾਂ ਨੂੰ ਮਸਤਾਨੇ ਮਿਲਣ ਆਏ, ਤੋਂ ਮਸਤਾਨੇ ਗਾਲਾਂ ਕੱਢਣ ਲੱਗ ਗਏ, ਬਾਬਾ ਬਾਦਸ਼ਾਹ ਜੀ ਬਹੁਤ ਗਾਲਾਂ ਕੱਢੀਆਂ। ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਜਿਹਨੂੰ ਗਾਲਾਂ ਕੱਢਦੇ ਸੀ ਪੁੱਛਣ ਲੱਗੇ, ਤੁਹਾਨੂੰ ਗਾਲਾਂ ਕਿਉਂ ਕੱਢਦੇ? ਮਹਾਂਪੁਰਸ਼ ਨੂੰ ਕਹਿੰਦੇ ਜੀ, ਇਹਨੇ ਸਾਡੀ ਡਿਊਟੀ ਲਾਈ ਸੀ, ਕੋਟਾ ਗਰਕ ਹੋਣ ਲੱਗਾ, ਕੋਟੇ ਨੂੰ ਬਚਾਓ, ਦੁਨੀਆਂ ਬਚ ਜਾਵੇ, ਮਰਨਾ ਜਾਵੇ। ਕਹਿੰਦੇ ਉਹ ਸਾਡੀ ਤਾਕਤ ਤੋਂ ਕੋਟਾ ਫਿਰ ਵੱਧ ਸੀ ਗੱਲ, ਉਹ ਕੋਟਾ ਗਰਕ ਹੋ ਗਿਆ ਤਾਂ ਸਾਨੂੰ ਗਾਲਾਂ ਕੱਢਦੇ ਆ, ਵੀ ਤੁਸੀਂ ਆਪਣੀ ਤਾਕਤ ਲਾਈ ਨੇ, ਦੁਨੀਆਂ ਬਰਬਾਦ ਕੀਤੀ। ਉਹ ਪਿੰਡ ਵਾਲੇ ਪੁੱਛਣ ਲੱਗੇ, ਇਹ ਮਹਾਂਪੁਰਸ਼ ਕਿੰਨੀ ਕੁ ਪਾਵਰ ਦੇ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਆ? ਉਸ ਮਸਤਾਨੇ ਨੇ ਦੱਸਿਆ ਕਿ ਸਾਰੀ ਦੁਨੀਆਂ ਦੇ ਜਿੰਨੇ ਮਸਤਾਨੇ ਆ, ਸਾਰਿਆਂ ਦੇ ਪ੍ਰਧਾਨ ਆ, ਸਾਰਿਆਂ ਦੇ ਉੱਪਰ ਪਾਵਰ ਇਹਨਾਂ ਦੀ, ਇਹ ਆਪਣੀਆਂ ਆਪਣੀਆਂ ਪਾਵਰਾਂ। ਸਤਿਗੁਰੂ ਜੀ ਕਹਿੰਦੇ ਸੇ ਧਨਵੰਤ ਹਰ ਜੋ ਨਾਮ ਹਰਲੇ ਬੁਲਾਏ, ਜੇ ਉਹ ਧਨਵੰਤ ਨੇ ਇਹਨਾਂ ਨੂੰ ਪਰਮੇਸ਼ਰ ਦੇ ਨਾਮ ਲਿਖ ਲੈ, ਪੂਰੇ ਗੁਰੂ ਕੇ ਸਹਿਸ, ਪੂਰੇ ਗੁਰੂ ਦੀ ਸਾਚੀ ਬਾਣੀ, ਇਹ ਜਿਹੜੀ ਬਾਣੀ ਹੈ ਸੱਚੀ ਗੁਰੂ ਪੂਰੇ ਦੀ ਆ, ਇਹ ਚ ਕਿਸੇ ਅਧੂਰੇ ਦੀ ਬਾਣੀ ਨਹੀਂ ਹੈ, ਮਤ ਕੋਈ ਕਿਸੇ ਚੌਥੀ ਵਾਲੇ ਦੀ ਬਾਣੀ ਹੋਵੇ, ਇਹ ਤਾਂ ਸੰਪੂਰਨ ਜਿੰਨੀ ਪੜ੍ਹਾਈ ਸੀ ਪੜ੍ਹ ਕੇ ਉਹਨਾਂ ਦੀ ਬਾਣੀ ਹੈ। ਜੇ ਅਧੂਰੇ ਦੀ ਹੁੰਦੀ ਤਾਂ ਕਈ ਸੰਸੇ ਰਹਿ ਜਾਣੇ ਸੀ ਵਿੱਚ। ਇਹ ਪੂਰਨ ਮਹਾਂਪੁਰਖਾਂ ਦੀ ਰਸਨਾ ਚੋਂ ਨਿਕਲੀ ਹੋਈ ਬਾਣੀ ਹੈ, ਜਾਂ ਪੂਰੇ ਦੇ ਮੂੰਹ ਚੋਂ ਨਿਕਲੀ ਤਾਂ ਗੱਲ ਪੂਰੀ ਹੈ, ਉਹ ਚ ਕੋਈ ਸੰਸਾ ਰਹਿ ਨਹੀਂ ਸਕਦਾ। ਜਿਹੜੀ ਅਧੂਰੇ ਦੀ ਹੈ, ਹੋ ਸਕਦਾ ਉਹਦੇ ਵਿੱਚ ਕੋਈ ਗੱਲ ਹੋ ਜਾਵੇ, ਰੌਲੇ ਵੀ ਤਾਂ ਸਾਰੇ ਅਧੂਰੇ ਪੜਦੇ ਪਏ ਹੋਏ ਆ, ਹੁਣ ਇਹਨਾਂ ਚ ਕੋਈ ਪੂਰਾ ਹੁੰਦਾ ਤਾਂ ਰੌਲੇ ਪੈਣੇ ਹੀ। ਆਹ ਸਮਝਿਆ, ਬੜਾ ਲੋਕ ਆ, ਕੋਈ ਆ ਫਲਾਣੇ ਦਾ, ਬੜੇ ਤੁਸੀਂ ਰੌਲੇ ਸੁਣਦੇ ਹੀ ਆ, ਉਹਨਾਂ ਨੂੰ ਛੱਡੋ, ਆਸੂ ਦੋਸਤ ਉਹਨਾਂ ਦੇ ਤਾਂ ਛੱਡੋ, ਆਹ ਦਰਸ਼ਨ ਸਿੰਘ ਸਿੱਧਾ ਬੋਲਦਾ ਸਿੱਖਾਂ ਦੇ ਖਿਲਾਫ਼, ਇਹਨਾਂ ਨੂੰ ਫੜ ਲਿਆ, ਸਿੱਧਾ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਬੋਲਣ ਲੱਗਾ, ਇਹਨੂੰ ਫੜ ਕੇ ਅੰਦਰ ਸਿੱਖ ਕਰ ਲੈਣ ਤਾਂ ਬੜੀ ਚੰਗੀ ਗੱਲ ਹੈ, ਸਿੱਖ ਹੀ ਆਪ ਜੀ ਉਹ ਪਹਿਲਾਂ ਸਿੱਖ ਹੀ ਗਲਤ ਬੋਲਣ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਲਟ ਬੋਲਣ ਲੱਗੇ ਆ। ਇਹ ਸਾਧ ਸੰਗਤ ਜੀ, ਜਦੋਂ ਪੂਰੇ ਗੁਰ ਦੀ ਗੱਲ ਹੋਵੇ, ਪੂਰੇ ਮਹਾਂਪੁਰਖ ਦੀ ਗੱਲ ਹੋਵੇ, ਫਿਰ ਰੌਲਾ ਕੋਈ ਨੀ ਪੈਂਦਾ। ਜੋ ਪੂਰੇ ਨੇ ਕਹੀ ਇਹਦੇ ਤੇ ਕਿਸੇ ਨੇ ਕਿੰਤੂ ਪ੍ਰੰਤੂ ਅੱਜ ਤੱਕ ਕੀਤਾ ਨੀ ਹੈ ਗੁਰੂ ਗ੍ਰੰਥ ਸਾਹਿਬ ਦਾ। ਜਿਹੜਾ ਕਿੰਤੂ ਪ੍ਰੰਤੂ ਕਰੂਗਾ ਉਹ ਮਰਜੂਗਾ, ਜਿਹੜਾ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰੂਗਾ ਆਪਣਾ ਕੀਤਾ ਪਾਊਗਾ। ਜਿਹਨੇ ਗੁਰੂ ਤੇ ਕਿੰਤੂ ਪ੍ਰੰਤੂ ਕੀਤਾ ਉਹਨੂੰ ਫਿਰ ਉਹਦੀ ਸਜ਼ਾ ਮਿਲ ਗਈ, ਕੋਈ ਬਚਿਆ ਨੀ। ਪੂਰੇ ਗੁਰੂ ਦੀ ਸਾਖੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਨ, ਇੱਕ ਮਨ ਨੂੰ ਸੁੱਖ ਮਿਲ ਜਾਂਦਾ, ਇੱਕ ਤਨ ਨੂੰ ਸੁੱਖ ਮਿਲ ਜਾਂਦਾ। ਤਨ ਨੂੰ ਤਾਂ ਸੁੱਖ ਕਿਸੇ ਕੋਈ ਜ਼ਮੀਨ ਹੈ, ਸਾਰੇ ਪਦਾਰਥ ਮੋਹਰੇ ਪਏ ਆ, ਕੋਈ ਘਾਟ ਨਹੀਂ ਹੈ, ਨੌਕਰ ਅੱਗੇ ਪਿੱਛੇ ਤੁਰਦੇ ਆ, ਇਹ ਤਨ ਦੇ ਸੁੱਖ ਹੈ। ਜਿਹੜੀ ਮਨੁੱਖ ਦੀ ਮਨ ਦੀ ਪਰੇਸ਼ਾਨੀ, ਇਹ ਆਮ ਬੰਦਾ ਨੀ ਦੂਰ ਕਰ ਸਕਦਾ। ਹਰੇਕ ਬੰਦਾ ਪਰੇਸ਼ਾਨ ਹੋਇਆ ਬੈਠਾ ਸਾਰੀ ਦੁਨੀਆਂ ਵਿੱਚ, ਜਿਹਨੂੰ ਮਰਜ਼ੀ ਪੁੱਛੋ, ਹਰੇਕ ਬੰਦੇ ਦਾ ਮਨ ਨਹੀਂ ਸ਼ਾਂਤ ਹੈ। ਤਨ ਕਰਕੇ ਤੁਹਾਡੇ ਚ ਬਹੁਤੇ ਸ਼ਾਂਤ ਹੋਣਗੇ, ਸਰੀਰ ਨੂੰ ਪਦਾਰਥ ਮਿਲ ਗਏ, ਸ਼ਕਲ ਆਰਾਮ ਨਾਲ ਸੌਂਗਾ, ਕਿਸੇ ਨੇ ਕੁਛ ਛੱਕ ਲਿਆ, ਕਿਸੇ ਨੇ ਕੋਈ, ਤਨ ਦੇ ਸੁੱਖ ਹੈ, ਤਨ ਦਾ ਸੁੱਖ ਮਿਲ ਗਿਆ, ਰਾਤ ਨੂੰ ਸੌਂ ਗਈਆਂ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਪਰੇਸ਼ਾਨੀ ਇੰਨੀ ਹੈ ਸਾਰੀ ਦਿਹਾੜੀ ਮਨ ਵਿੱਚ। ਇਹ ਅਚਰਜ ਜਨ ਦੇਖੋ ਭਾਈ, ਇੱਕ ਹੈਰਾਨੀ ਵਾਲੀ ਗੱਲ ਦੇਖੋ, ਕਹਿੰਦੇ ਦੁਬਦਾ ਮਾਰ ਹਰ ਮਨ ਵਸਾਈ, ਮਨ ਦੀ ਦੁਬਦਾ ਕੱਢ ਦੇਣੀ, ਮਨ ਦੇ ਅੰਦਰੋਂ ਸੰਸਾ ਕੱਢ ਦੇਣਾ। ਇਹ ਗੁਰਮੁਖਾ ਆਹ ਗੱਲ ਸੱਚੀ ਹੈ ਝੂਠੀ ਹੈ? ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਇੱਕ ਵਾਰੀ ਇੱਕ ਕੋਈ ਪ੍ਰੇਮੀ ਪੁੱਛਣ ਲੱਗਿਆ, ਬ੍ਰਾਹਮਣ ਸੀਗਾ ਮਹਾਂਪੁਰਖ, ਕਹਿੰਦੇ ਬਾਬਾ ਜੀ ਛੇਵੀਂ ਭੂਮਿਕਾ ਇੱਦਾਂ ਦੀ ਹੁੰਦੀ ਆ, ਪੰਜਵੀਂ ਇੱਦਾਂ ਦੀ ਹੁੰਦੀ ਆ, ਸੱਤਵੀਂ ਇੱਦਾਂ ਦੀ ਹੁੰਦੀ ਆ। ਉਹ ਬਚਨ ਕਰ ਰਿਹਾ ਸੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿੰਦਾ, ਬਾਬਾ ਜੀ ਇੱਦਾਂ ਹੁੰਦੀ ਆ ਨਾ ਛੇਵੀਂ ਭੂਮਿਕਾ ਪੰਜਵੀਂ? ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸੰਤ ਜੀ ਜਿੱਥੇ ਦੀਆਂ ਤੂੰ ਗੱਲਾਂ ਕਰਦਾ ਤੂੰ ਅਵਸਥਾ ਦੇਖੀ ਆ, ਬਿਨਾਂ ਦੇਖਣ ਤੋਂ ਤੂੰ ਗੱਲਾਂ ਕਰੀ ਜਾਂਦਾ? ਕਹਿੰਦਾ ਜੀ ਮੈਂ ਤਾਂ ਸ਼ਾਸਤਰੋਂ ਕੀ ਬਾਤ ਕਰਤਾ ਹੂੰ, ਮੈਂ ਤਾਂ ਸ਼ਾਸਤਰੋਂ ਕੀ। ਉਹ ਕਹਿੰਦੇ ਤੂੰ ਤਾਂ ਸ਼ਾਸਤਰੋਂ ਕੀ ਕਰਦਾ, ਅਸੀਂ 24 ਘੰਟੇ ਇਸੇ ਅਵਸਥਾ ਚ ਰਹਿੰਦੇ ਹਾਂ। ਇੱਕ ਮਹਾਂਪੁਰਸ਼ ਉਸ ਅਵਸਥਾ ਚ ਬੈਠੇ ਆ, ਇੱਕ ਬੰਦਾ ਗੱਲ ਕਰ ਰਿਹਾ। ਇਹ ਮਸਕੀਨ ਜੀ ਦੱਸਦੇ, ਕਹਿੰਦੇ ਇੱਕ ਵਾਰੀ ਇੰਗਲੈਂਡ ਮੈਨੂੰ ਕੋਈ ਪੁੱਛਣ ਲੱਗਾ, ਕਹਿੰਦਾ ਮਸਕੀਨ ਜੀ ਤੁਹਾਡੇ ਨਾਲ ਮੈਂ ਦਸਮ ਗ੍ਰੰਥ ਤੇ ਗਿਰਿਆ ਕਰਨੀ ਹੈ, ਤੂੰ ਬਹਿਸ ਕਰਨੀ ਹੈ। ਕਹਿੰਦੇ ਕਰ ਲਾ ਭਾਈ ਕੋਈ ਮਾੜੀ ਗੱਲ ਨਹੀਂ। ਉਹ ਜਦ ਬਹਿਸ ਕਰਨ ਲੱਗਿਆ, ਕਹਿੰਦੇ ਜੀ ਤੂੰ ਪਹਿਲੀ ਇੱਕ ਗੱਲ ਇਹ ਦੱਸ ਕੇ ਤੂੰ ਦਸਮ ਗ੍ਰੰਥ ਦੀ ਬਾਣੀ ਪੜ੍ਹੀ ਹੈ? ਕਹਿੰਦਾ ਜੀ ਨਹੀਂ। ਕਹਿੰਦੇ ਚਲੋ ਛੱਡੋ, ਨਹੀਂ ਪੜ੍ਹੀ ਤਾਂ ਚਲੋ, ਤੂੰ ਦਸਮ ਗ੍ਰੰਥ ਦੇ ਦਰਸ਼ਨ ਕੀਤੇ? ਕਹਿੰਦਾ ਜੀ ਨਹੀਂ। ਫਿਰ ਤੂੰ ਦਰਸ਼ਨ ਕੀਤੇ ਨੀ, ਤੂੰ ਪੜ੍ਹੀ ਬਾਣੀ ਹੈ ਨੀ, ਜਿਹੜਿਆ ਤੁਸੀਂ ਉੱਤੇ ਜਾ ਕੇ ਤੁਰੇ ਹੋ ਤੁਹਾਨੂੰ ਪਤਾ ਇਹ ਵੀ ਨਹੀਂ। ਅੱਜ ਉਹ ਲੋਕ ਤੁਰੇ ਹੋ ਜਿਹੜਿਆ ਕਰਨ ਜੀ ਦਸਮ ਗ੍ਰੰਥ ਦੇ ਦਰਸ਼ਨ ਵੀ ਨਹੀਂ ਕੀਤੇ ਔਰ ਪੜ੍ਹਿਆ ਵੀ ਨਹੀਂ। ਉਹ ਗੱਲਾਂ ਉਹ ਜਿਹੜੇ ਆ ਉਹ ਲੋਕ ਕਰਦੇ ਆ ਜਿਨ੍ਹਾਂ ਦੇ ਅੰਦਰ ਕੋਈ ਕਮੀ ਆ, ਜਿਨ੍ਹਾਂ ਦੇ ਅੰਦਰ ਉਹ ਕਮੀ ਖਤਮ ਹੋ ਗਈ, ਉਹ ਤਾਂ ਸਾਧ ਸੰਗਤ ਦੀ ਫਿਰ ਗੱਲਾਂ ਕਰਦੇ ਨੀ, ਉਹ ਤਾਂ ਦੁਨੀਆਂ ਦੁਬਦਾ ਮਿਟਾ ਦੋ, ਦੁਬਦਾ ਦੂਰ ਕਰੋ ਜਿਵ ਲਾਏ, ਉਹਨੇ ਦੁਬਦਾ ਦੂਰ ਕਰ ਦੇਣੀ, ਜਿਹਨੇ ਸੱਚੀ ਗੱਲ ਸਾਹਮਣੇ ਰੱਖ ਦੇਣੀ ਦੁਬਦਾ ਖਤਮ ਹੋ ਜਾਣਾ। ਦੁਬਦਾ ਮਾਰ ਹਰ ਅਪਰ ਮਨ ਮਸਾਈ, ਨਾਮ ਅਮੋਲਕ ਨਾ ਪਾਇਆ ਜਾਏ। ਬਹੁਤ ਮਹਿੰਗੀ ਚੀਜ਼ ਹੈ, ਇਹਦੇ ਵੱਟੇ ਕੀ ਚਾੜਿਆ ਜਾਂਦਾ, ਮੈਂ ਤੋਂ ਲਈ ਮਹਿੰਗੇ ਬੋਲ ਲੋਲ ਜੀ ਸਕਦਾ। ਕਹਿੰਦੇ ਮੈਂ ਜੀਵ ਆਤਮਾ ਦੇ ਬਦਲੇ ਲਈ ਹੈ, ਜੀਵ ਆਤਮਾ ਦੇ ਬਰਾਬਰ। ਕਬੀਰ ਸਾਹਿਬ ਨੂੰ ਕਿਸੇ ਨੇ ਸੋਨੇ ਦੇ ਕੜੇ ਚਾੜੇ ਸੀ, ਉਹਨੂੰ ਕਿਹਾ ਬਾਬਾ ਜੀ ਮੈਨੂੰ ਨਾਮ ਦੇ ਦਿਓ। ਕਹਿੰਦੇ ਵੀ ਨਾਮ ਤਾਂ ਦੇ ਦਿੰਦੇ ਆ, ਬਹਿ ਜਾ ਉੱਥੇ। ਉਹ ਕਹਿੰਦਾ ਜੀ ਮੈਂ ਪਹਿਲਾਂ ਮੇਰਾ ਕੰਮ ਕਰ ਦਿਓ। ਕਹਿੰਦੇ ਤੇਰਾ ਹੀ ਕਰਨ ਲੱਗੇ। ਉਹ ਮਾਲੇ ਨੂੰ ਬਾਜ ਮਾਰੀ, ਕਹਿੰਦੀ ਛੁਰੀ ਤੇਜ਼ ਕਰਕੇ ਲਿਆ। ਉਹਨੂੰ ਕਹਿੰਦਾ ਸ਼ਾਇਦ ਸਬਜ਼ੀ ਸੁਬਜ਼ੀ ਵੱਢਣੀ ਹੋਊਗੀ। ਕਹਿੰਦਾ ਬਾਬਾ ਜੀ ਮੇਰਾ ਕੰਮ ਕਰ ਦਿੰਦੇ ਪਹਿਲਾਂ? ਕਹਿੰਦੇ ਤੇਰਾ ਹੀ ਕਰਨਾ ਆਲਮ ਦੀ ਛੁਰੀ। ਲੱਕੜੀ ਮੰਗਾਈ, ਕਹਿੰਦੇ ਇੱਕ ਪਾਸੇ ਤੇਰਾ ਸਿਰ ਰੱਖ ਦੇਣਾ, ਦੂਜੇ ਪਾਸੇ ਨਾਮ ਤਿੰਨ ਤੋਲ ਕੇ ਦੇ ਦੇਣਾ। ਕਹਿੰਦਾ ਜੀ ਮੈਂ ਤਾਂ ਕੜੇ ਚਾੜੇ। ਕਹਿੰਦੇ ਕੜੇ ਦੇ ਪਾਸ ਹੀ ਲਈ ਨੀ, ਕੰਚ ਲਸਿਓ ਪਾਈਏ ਨੇ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਸੀਂ ਤਾਂ ਮਨ ਵੇਚਿਆ, ਉਹਨੂੰ ਰੱਬ ਨੂੰ ਮੁੱਲ ਲਿਆ। ਕੋਈ ਸਿਆਣਾ ਬੰਦਾ ਦਿੰਦਾ ਮਹਿੰਗੇ ਭਾਜੀ ਵੇਚ ਕੇ ਸਸਤੇ ਵੇਚ ਦੇਵੇ ਫਿਰ ਮੁੜ ਕੇ? ਹੁਣ ਤਾਂ ਸਾਨੂੰ ਬਹੁਤ ਮਿਲਦੇ, ਆ ਜਾਓ ਮਿੰਟਾਂ ਚ ਤੁਹਾਨੂੰ ਰੱਬ ਮਾਲਾ ਦੇਣੇ, ਲੈ ਲਓ ਨਾਮ। ਹੁਣ ਤਾਂ ਸੌਖੀ ਗੱਲ ਹੋਈ ਪਈ ਹੈ। ਨਹੀਂ ਕਹਿੰਦੇ ਬਈ ਤੇਰਾ ਸਿਰ ਵੱਢ ਕੇ ਰੱਖੂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਉਸ ਵੇਲੇ ਤਾਂ ਦਿੱਤੀ ਸੀ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰਤਲੀ ਕਰੀ ਮੇਰੀ ਆਓ। ਜੇ ਸਾਨੂੰ ਮੇਰੇ ਨਾਲ ਪ੍ਰੇਮ ਕਰਨੀ ਤੁਸੀਂ ਸਾਡੀ ਧੌਣ ਨਹੀਂ ਲੱਗੀ ਹੋਈ ਜਾਣੀ ਸਾਡੇ ਉੱਤੇ ਧੌਣ ਨਾ ਲੱਗੀ ਹੋਵੇ ਕਿਉਂਕਿ ਜਦੋਂ ਧੌਣ ਲੱਗੀ ਹੁੰਦੀ ਆ ਜਦ ਹੰਕਾਰ ਹੁੰਦਾ ਅੱਖਾਂ ਦਾ ਰੰਗ ਬਣਦਾ ਹੰਕਾਰ ਹੁੰਦਾ ਜੀਵ ਦਾ ਬੋਲ ਬਦਲਦਾ ਹੰਕਾਰ ਹੁੰਦਾ ਆਪਣਾ ਨੱਕ ਦੁਨੀਆਂ ਚ ਰੱਖਣਾ ਚਾਹੁੰਦਾ ਹੰਕਾਰ ਹੁੰਦਾ ਆਪਣੀ ਸਿਫਤ ਕੰਨਾਂ ਨਾਲ ਸੁਣਨੀ ਚਾਹੁੰਦਾ ਕਹਿੰਦੇ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਿੱਖ ਮੇਰੇ ਕੋਲ ਆ ਜਾਵੇ ਕੋਈ ਇੱਛਾ ਹੀ ਨਾ ਹੋਵੇ ਤੇ ਮੈਂ ਇਹਦੇ ਬਦਲੇ ਤੈਨੂੰ ਨਾਮ ਦੇ ਦੂੰਗਾ ਮਨ ਵਿੱਚ ਸਤਿਗੁਰੂ ਕੇ ਪਾਸ ਇਸ ਸੇਵਕ ਦੇ ਕਾਰਜ ਰਾਸ ਹੁਣ ਮਨ ਵੇਚਿਆ ਕਿਸੇ ਨੇ ਆਪਣੀ ਮਰਜ਼ੀ ਕਰਦੇ ਫਿਰਦੇ ਸਾਰੇ ਸਿੱਖ ਕਿਸੇ ਨੇ ਵੇਚਿਆ ਥੋੜੋ ਨਾ ਕਿਸੇ ਕੋਲ ਨਾਮ ਹੈਗਾ ਫਿਰ ਜਿਹਨ ਮਨ ਨੀ ਵੇਚਿਆ ਨਾਮ ਵੀ ਉਹਦੇ ਕੋਲ ਹੈ ਇਹ ਅਮੋਲਕ ਇੰਨੀ ਚੀਜ਼ ਹੈ ਸਤਿਗੁਰੂ ਜੀ ਕਹਿੰਦੇ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਨੂੰ ਆਪਣੀ ਜੀਵ ਆਤਮਾ ਅਰਪਣ ਕਰ ਦੇ ਇੱਕ ਵਾਰੀ ਮਹਾਂਪੁਰਸ਼ ਬੈਠੇ ਸੀ ਤੋ ਕਿਸੇ ਨੇ ਕਿਹਾ ਜੀ ਗੁਰਸਿੱਖ ਨੇ ਗੁਰੂ ਤੋਂ ਲੈਣਾ ਕਹਿੰਦੇ ਕੀ ਲੈਣਾ ਕਹਿੰਦੇ ਬਖਸ਼ਿਸ਼ ਲੈਣੀ ਹੈ ਇੱਕ ਸਿੱਖ ਉਹ ਵਿੱਚ ਕਹਿੰਦਾ ਜੀ ਨਹੀਂ ਲੈਣਾ ਨੀ ਗੁਰੂ ਨੂੰ ਸਿੱਖ ਨੇ ਦੇਣਾ ਹੈ ਉਹ ਕਹਿੰਦੇ ਕੀ ਦੇਣਾ ਇਹ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਕੋਈ ਗੱਲ ਕੇ ਸਿੱਖ ਤੇ ਪਹੁੰਚੀ ਨਾ ਤਾਂ ਫਿਰ ਉਹ ਮਹਾਂਪੁਰਸ਼ਾਂ ਕੋਲ ਗਏ ਤੇ ਮਹਾਂਪੁਰਸ਼ਾਂ ਨੂੰ ਦੱਸਿਆ ਜੀ ਗੁਰੂ ਸਿੱਖ ਨੇ ਗੁਰੂ ਤੋਂ ਲੈਣਾ ਕੁਛ ਦੇਣਾ ਉਹ ਮਹਾਂਪੁਰਸ਼ ਕਹਿੰਦੇ ਗੁਰਮੁਖੋ ਨਾ ਤਾਂ ਸਿੱਖ ਨੇ ਗੁਰੂ ਤੋਂ ਕੁਛ ਲੈਣਾ ਨਾ ਦੇਣਾ ਅੰਦਰ ਜਿਹੜੇ ਲੈਣ ਦੇਣ ਕਰਨ ਵਾਲੀ ਚੀਜ਼ ਹੈ ਨਾ ਉਹ ਖਤਮ ਹੋਣੀ ਚਾਹੀਦੀ ਹੈ ਲੈਣ ਦੇਣ ਤੱਕ ਸੁੱਝੇ ਹੀ ਨਾ ਤੇ ਅੰਦਰ ਇਹਨੂੰ ਪਤਾ ਨੀ ਲੱਗੇ ਮੈਂ ਲੈਣ ਦੇਣ ਫਿਰ ਤੱਕ ਅਰਥ ਸਾਧ ਕੋ ਆਪਣਾ ਜੀ ਰਾਜੇ ਸ਼ਿਵਨਾਮ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜੀ ਤੇਰੀ ਆਪਣੀ ਚੀਜ਼ ਹੋ ਸਕਦੇ ਉਹ ਕਹਿੰਦਾ ਜੀ ਮੇਰਾ ਤਨ ਲੈ ਲੋ ਕਹਿੰਦੇ ਤਨ ਤੇਰਾ ਹੈ ਨੀ ਹੈ ਜੇ ਤੇਰਾ ਹੁੰਦਾ ਤੇਰੇ ਕੋਲ ਰਹਿਣਾ ਸੀ ਇਹ ਤਾਂ ਵਸਤ ਗੋਪਾਲ ਕੀ ਜੇ ਭਾਵੇ ਲੇਖ ਖਾਸ ਇਹ ਤਾਂ ਸਰੀਰ ਤੈਨੂੰ ਰੱਬ ਨੇ ਦਿੱਤਾ ਜਦੋਂ ਮਰਜ਼ੀ ਲੈ ਲਵੇ ਖੋਲ ਤੇਰੇ ਪੱਲੇ ਚ ਨਹੀਂ ਆਏ ਕਹਿੰਦਾ ਜੀ ਮਨ ਲੈ ਲੋ ਕਹਿੰਦੇ ਮਨ ਤੇਰਾ ਨੀ ਹੈ ਤੂੰ ਇੱਥੇ ਬੈਠਾ ਮਨ ਇੱਧਰ ਕਿਤੇ ਰੱਖਾ ਕਰਦਾ ਤੇਰਾ ਹੁੰਦਾ ਤੇਰੇ ਕਾਬੂ ਹੋਣਾ ਸੀ ਜੇ ਕਿਸੇ ਦਾ ਆਪਣਾ ਮਨ ਹੋਵੇ ਤੇ ਕਾਬੂ ਨਾ ਹੋਵੇ ਮਨ ਦਾ ਕਾਬੂ ਆਇਆ ਨੀ ਹੈ ਕਹਿੰਦੇ ਤੇਰਾ ਨੀ ਹੈ ਕਹਿੰਦਾ ਜੀ ਧਨ ਲੈ ਲੋ ਕਹਿੰਦੇ ਧਨ ਤਾਂ ਫਿਰ ਤੇਰਾ ਪਹਿਲਾਂ ਤੇਰੇ ਪੇ ਕੋ ਸੀ ਹੁਣ ਤੇਰੇ ਕੋ ਆ ਗਿਆ ਕੱਲ ਤੇਰੇ ਮੁੰਡੇ ਕੋ ਚਲ ਜਾਣਾ ਧਨ ਵੀ ਤੇਰਾ ਨੀ ਹੈ ਪਿੱਛੋਂ ਚੱਲਦਾ ਹੀ ਆਇਆ ਫਿਰ ਰਾਜੇ ਸ਼ਿਵ ਰਾਮ ਨੇ ਗੱਜ ਫੜਨਾ ਪਾਇਆ ਮਹਾਰਾਜ ਮੈਂ ਤੁਹਾਨੂੰ ਕੀ ਦੇ ਸਕਦਾ ਕਹਿੰਦੇ ਆ ਜਿਹੜਾ ਅੰਦਰੋਂ ਬੋਲਿਆ ਨਾ ਮੈਂ ਇਹ ਸਮਝੇ ਤੇਰੀ ਆਪਣੀ ਹੌਂਦ ਖਤਮ ਹੋਣੀ ਚਾਹੀਦੀ ਆ ਤੇਰੇ ਅੰਦਰ ਇਹ ਨਾ ਹੋਵੇ ਜਾਗੇ ਜਾਣੇ ਮੈਂ ਕਿਸ ਕਰਤਾ ਤਬ ਲਾ ਗਰਭ ਜੋਨ ਮੈਂ ਕਰਤਾ ਜਬ ਤੇਰੇ ਅੰਦਰ ਕੋਈ ਗੱਲ ਰਹੀ ਨਾ ਮੈਂ ਵਾਲੀ ਜਾਂ ਤੇਰੀ ਮੈਂ ਖਤਮ ਹੋਣੀ ਤਾਂ ਫਿਰ ਸਾਰਾ ਕੁਛ ਮਿਲ ਜਾਣਾ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਮਨ ਬਸੇ ਮਨ ਰਾਮ ਮੈਂ ਬਸੇ ਪ੍ਰਭ ਇੱਕੋ ਸੋਏ ਗੁਰਮਤੀ ਕਰ ਪ੍ਰਗਟ ਹੈ ਤਾਂ ਸਾਰਿਆਂ ਚ ਪਰਮੇਸ਼ਰ ਬਸਦਾ ਹੁੰਦਾ ਜਿਨ੍ਹਾਂ ਚ ਗੁਰੂ ਦੀ ਮਤ ਨਹੀਂ ਤੇ ਪ੍ਰਗਟ ਨਹੀਂ ਹੁੰਦਾ ਜਿੰਨੇ ਤੇਲ ਦੇ ਦੀਵੇ ਨਾ ਸਾਰਿਆਂ ਚ ਦੀਵਾ ਬੱਤੀ ਤੇਲ ਪਾ ਕੇ ਰੱਖ ਦਿਓ ਲੈਟ ਨੀ ਦੀਵਾ ਆਪਣੇ ਆਪ ਕਦੀ ਨੀ ਕਰੂਗਾ ਉਹਨੂੰ ਕਿਸੇ ਪ੍ਰਕਾਸ਼ਵਾਨ ਜੀਵੇ ਦੇ ਨੇੜੇ ਜਿਹੜਾ ਚੱਲੂਗਾ ਉਹ ਪ੍ਰਕਾਸ਼ ਕਰਨ ਲੱਗ ਜੂਗਾ ਹੈਗਾ ਸਾਰਿਆਂ ਚ ਪਰਮੇਸ਼ਰ ਪ੍ਰਗਟ ਨਹੀਂ ਹੋਇਆ ਸਭ ਮੈਂ ਜੋਤ ਜੋਤ ਹੈ ਸੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਜੋਤ ਪ੍ਰਗਟ ਨਹੀਂ ਹੁੰਦੀ ਇਹਨਾਂ ਦੇ ਅੰਦਰ ਪ੍ਰਗਟ ਹੋ ਗਈ ਲੋਹ ਹੋ ਗਈ ਉਹ ਜੇ ਲੋਹ ਹੋ ਗਈ ਤਾਂ ਉਹ ਸਾਰਾ ਕੁਝ ਦਿਖਣ ਲੱਗ ਗਿਆ ਉਹਦੇ ਆਲੇ ਦੁਆਲੇ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਦਿਖਣ ਲੱਗ ਗਿਆ ਲੋਹ ਦੇ ਆਲੇ ਦੁਆਲੇ ਉਹ ਜਿਹੜੇ ਲੋਹ ਹੋਈ ਆ ਦੂਜਿਆਂ ਨੂੰ ਲੋਹ ਕਰਨ ਦੇ ਸਮਰੱਥ ਹੋ ਜਾਂਦੇ ਬਾਕੀ ਦੀਵੇ ਜ਼ਰੂਰ ਹੈ ਗੁਰਮਤੀ ਜਿਨ੍ਹਾਂ ਨੂੰ ਗੁਰੂ ਦੀ ਮਤ ਲੈ ਕੇ ਜਿਨ੍ਹਾਂ ਦਾ ਦੀਵਾ ਪ੍ਰਗਟ ਹੋ ਗਿਆ ਜਿਨ੍ਹਾਂ ਦੀ ਲੈਟ ਪ੍ਰਗਟ ਹੋ ਗਈ ਉਹ ਫਿਰ ਸਾਰਿਆਂ ਨੂੰ ਚਾਨਣ ਕਰਨ ਲੱਗ ਗਏ ਬਾਕੀ ਸਾਰਿਆਂ ਦੀਵੇ ਬੁਝੇ ਹੋਏ ਆ ਦੀਵੇ ਜ਼ਰੂਰ ਨੇ ਗੁਰੂ ਦੀ ਮਤ ਤੋਂ ਬਿਨਾਂ ਪ੍ਰਗਟ ਨਹੀਂ ਹੋ ਸਕਦੇ ਹੁਣ ਕੋਈ ਕਹਿੰਦਾ ਮੇਰੀ ਮਤ ਠੀਕ ਹੈ ਕੋਈ ਕਹਿੰਦਾ ਮੇਰੀ ਮਤ ਠੀਕ ਹੈ ਮਤਾਂ ਹੀ ਬਹੁਤ ਨੇ ਸਿੱਖ ਧਰਮ ਦੀਆਂ ਤੁਸੀਂ ਦੇਖੋ ਜਿਨ੍ਹਾਂ ਦੀਆਂ ਮਤਾਂ ਸਨ ਸਾਧ ਸਿੰਘ ਜੀ ਅੱਜ ਉਹਨਾਂ ਦੇ ਨਾਮ ਨੇ ਬਾਬਾ ਆਤਮ ਸਿੰਘ ਜੀ ਮਹਾਰਾ ਮਤ ਤੋਂ ਆਉਣ ਵਾਲੇ 82 ਸਾਲ ਹੋ ਗਏ ਨੇ ਗਿਆ ਨੂੰ ਹਾਲੇ ਤੱਕ ਨਾਮ ਉਹਨਾਂ ਦਾ ਉਸੇ ਤਰ੍ਹਾਂ ਚੱਲਦਾ ਜਿੱਦਾਂ ਉਸ ਵੇਲੇ ਸੀ ਉਹਦੇ ਨਾਲ ਵੀ ਜ਼ਿਆਦਾ ਸੰਤ ਬਾਬਾ ਜਵਾਰਾ ਸਿੰਘ ਜੀ ਮਹਾਰਾ ਹਰਖੋਵਾਲ ਵਾਲੇ ਗਿਆ ਨੂੰ 52 ਸਾਲ ਹੋ ਗਏ ਨੇ ਹਾਲੇ ਤੱਕ ਉਹਨਾਂ ਦਾ ਨਾਮ ਉਸੇ ਤਰ੍ਹਾਂ ਚੱਲਦਾ ਸਾਧ ਸੰਗਤ ਦਾ ਤੇ ਹੋਰ ਵੀ ਬੜੇ ਬੜੇ ਮਹਾਂਪੁਰਖ ਜਿਨ੍ਹਾਂ ਨੂੰ ਕਿੰਨੇ ਕਿੰਨੇ ਸਾਧ ਸੰਗਤ ਦੀ ਸਾਲ ਹੋ ਗਏ ਉਹਨਾਂ ਦਾ ਨਾਮ ਸੰਸਾਰ ਵਿੱਚ ਇਸੇ ਤਰ੍ਹਾਂ ਰਹਿ ਜਾਂਦਾ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਇਸੇ ਕਰਕੇ ਰਿਹਾ ਉਹਨਾਂ ਕੋਲ ਗੁਰੂ ਦੀ ਮੱਤ ਜਿਨ੍ਹਾਂ ਨੇ ਉਹਦੇ ਨੇੜੇ ਹੋ ਕੇ ਗੁਰੂ ਦੀ ਮੱਤ ਲੈ ਲਈ ਤੇ ਉਹਨਾਂ ਨੂੰ ਵੀ ਸਾਧ ਸੰਗਤ ਦੀ ਗੁਰਮਤੀ ਘੱਟ ਪ੍ਰਗਟ ਹੋਏ ਘੱਟ ਕਹਿੰਦੇ ਸਰੀਰ ਨੂੰ ਇਹਦੇ ਅੰਦਰ ਫਿਰ ਗੁਰੂ ਦੀ ਮੱਤ ਪ੍ਰਗਟ ਹੋ ਜਾਂਦੀ ਆ ਜਿਨ੍ਹਾਂ ਕੋਲ ਪੂਰੀ ਮੱਤ ਹੋਵੇ
ਉਹਨਾਂ ਦੀ ਦ੍ਰਿਸ਼ਟੀ ਅੰਮ੍ਰਿਤ ਭਰੀ ਹੋ ਜਾਂਦੀ ਹੈ। ਮੱਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਕੁਦਰਤ ਸ੍ਰਿਸ਼ਟ, ਉਸ ਬੰਦੇ ਦਾ ਦਰਸ਼ਨ ਉਹਨੂੰ ਸ੍ਰਿਸ਼ਟੀ ਦਾ ਆਧਾਰ ਹੁੰਦਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਮੱਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਕੁਦਰਤ ਸ੍ਰਿਸ਼ਟ, ਉਹਦੇ ਦਰਸ਼ਨ ਕਰਦੇ ਆ ਸ੍ਰਿਸ਼ਟੀ ਦਾ ਆਧਾਰ ਹੁੰਦਾ। ਪੂਰੀ ਮੱਤ ਹੈ ਉਹਨਾਂ ਦੇ ਹੱਥ, ਉਹਨਾਂ ਦੇ ਕੋਈ ਘਾਟ ਬਾਧੀ ਨਾ ਕਹਿੰਦੇ, ਹੁਕਮ ਥੱਲੇ ਨਾ ਕਹਿੰਦੇ, ਡਰ ਭੈ ਥੱਲੇ ਉਹ ਨੀ ਕਿਸੇ ਦਾ ਭੈ ਮੰਨਦੇ। ਸਾਧ ਸੰਗਤ ਜੀ, ਉਹ ਤਾਂ ਸੰਸਾਰ ਵਿੱਚ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਪਰਮੇਸ਼ਰ ਨਾਮ ਮਨ ਮਿਲਦਾ ਵੀ ਮਨ ਮੰਨ ਜਾਵੇ, ਕਿਸੇ ਦਾ ਮਨ ਮੰਨ ਜਾਵੇ। ਅੱਜ ਤੁਸੀਂ ਬਾਹਰ ਦੇਖੋ ਕਿੰਨੇ ਰਾਗੀ ਘਾਟੀ ਜਾਂਦੇ ਆ, ਮਨ ਕਿਸੇ ਦਾ ਮੰਨਿਆ ਥੋੜੋ ਆ। ਕੋਈ ਆਪਣੀ ਉਪਜੀਵਿਕਾ ਵਾਸਤੇ ਜਾਂਦੇ ਨੇ, ਠੀਕ ਹੈ, ਕਿਸੇ ਦੀ ਕੋਈ ਇੱਛਾ, ਕੋਈ ਇੱਛਾ ਜਿਸਦੇ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਮੰਨ ਜਾਵੇ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ। ਇਹਨਾਂ ਦੇ ਮਨ ਦੇ ਅੰਦਰ ਵਿਸ਼ਵਾਸ ਆ ਗਿਆ, ਉਹਨੇ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਜਾਣੇ। ਸੋ ਸਾਧ ਸੰਗਤ ਜੀ, ਇੰਨੀ ਕੁ ਬਜ਼ਾਰ ਸਾਧ ਸੰਗਤ ਜਿੰਨੀ ਕੁ ਮਹਾਂਪੁਰਸ਼ਾਂ ਨੇ ਮਤ ਬੁੱਧੀ ਬਖਸ਼ਿਸ਼ ਕੀਤੀ ਆ, ਉਹਦੇ ਅਨੁਸਾਰ ਇਹ ਭਾਈ ਕਰਨੈਲ ਸਿੰਘ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ, ਉਹਨਾਂ ਦੇ ਅਸਥਾਨ ਦਾ ਸੇਵਾਦਾਰ ਹੈ। ਬਹੁਤ ਤਨੋ ਮਨੋ ਸੇਵਾਦਾਰ ਹੈ, ਮਨ ਦੇ ਅੰਦਰ ਵੀ ਕੋਈ ਮੈਲ ਰੱਖਦੇ ਨਹੀਂ, ਇੱਕ ਪਿਆਰ ਦੀ ਸੇਵਾ। ਜਦੋਂ ਵੀ ਬਾਜ ਮਾਰ ਗਏ ਉੱਥੇ ਉਸੇ ਵੇਲੇ ਚਲੇ ਜਾਣਾ, ਭਾਵੇਂ ਕੰਮ ਜਿੰਨਾ ਮਰਜ਼ੀ ਹੋਵੇ, ਇੱਕ ਪਿਆਰ ਭਾਵਨਾ ਕਰਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਸਥਾਨ ਦੀ ਸੇਵਾ ਕਰਦੇ ਹਾਂ। ਇਸ ਕਰਕੇ ਉਸ ਅਸਥਾਨ ਦੇ ਸੇਵਾਦਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਸਥਾਨ ਦੇ ਸੇਵਾਦਾਰ ਵੀ ਇਸ ਨਾਤੇ ਕਰਕੇ ਭਾਈ ਕਰਨੈਲ ਸਿੰਘ ਦੇ ਸਮਾਗਮ ਵਿਚ ਹਾਜ਼ਰ ਹੋਏ ਆ। ਸੋ ਦਾਸ ਨੇ ਜਿੰਨੇ ਬਚਨ ਕੀਤੇ ਨੇ ਸਾਧ ਸੰਗਤ ਜੀ, ਠੀਕ ਹੈ, ਇੱਕ ਬਚਨ ਸਾਰਿਆਂ ਨੂੰ ਚੰਗਾ ਨਹੀਂ ਲੱਗਦਾ ਹੁੰਦਾ। ਸੱਚਾ ਬਚਨ ਕਰ ਦਿਓ ਝੂਠੇ ਨੂੰ ਚੰਗਾ ਨਹੀਂ ਲੱਗਣਾ, ਝੂਠਾ ਕਰ ਦਿਓ ਸੱਚੇ ਨੂੰ ਚੰਗਾ ਨਹੀਂ ਲੱਗਣਾ। ਇੱਕ ਬੰਦੇ ਨੂੰ ਤਾਂ ਚੰਗਾ ਲੱਗਣਾ ਨਹੀਂ, ਦੁਨੀਆਂ ਤਾਂ ਨਹੀਂ ਖੁਸ਼ ਹੋਈ, ਜਦ ਦੁਨੀਆਂ ਸਾਜੀ ਸੀ ਉੱਥੇ ਵੀ ਨਹੀਂ ਖੁਸ਼ ਹੋਈ, ਨਾ ਦੁਨੀਆਂ ਗੁਰੂ ਨਾਨਕ ਸਾਹਿਬ ਤੇ ਖੁਸ਼ ਹੋਈ ਹੈ ਸਾਰੀ, ਨਾ ਭਗਵਾਨ ਕ੍ਰਿਸ਼ਨ ਤੇ ਖੁਸ਼ ਹੋਈ ਹੈ, ਨਾ ਗੁਰੂ ਗੋਬਿੰਦ ਸਿੰਘ ਤੇ ਖੁਸ਼ ਹੋਈ। ਇਹ ਤਾਂ ਇਸੇ ਤਰ੍ਹਾਂ ਚੱਲਦੇ ਆਇਆ, ਪਾਈ ਦਿਨ ਕੇ ਚਿੱਤ ਪਟੋਲ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਮਰਦਾ ਪੁੜਿਆਰਾਂ ਚਿੱਤ ਉਦਾਸ। ਇੱਕ ਕਥਾ ਬਾਜ ਕਥਾ ਕਰਦੇ ਸੀ, ਉਹ ਕਹਿੰਦਾ ਮੈਂ ਇੰਗਲੈਂਡ ਵਿੱਚ ਕਥਾ ਕਰਦਾ ਸੀ, ਉਹ ਰੌਲਾ ਬੀਬੀਆਂ ਪਾਉਣ ਲੱਗ ਗਿਆ। ਉਹ ਕਹਿਣ ਲੱਗਾ ਬੀਬੀਓ ਚੁੱਪ ਦਾ ਦਾਨ ਬਖਸ਼ੋ। ਉਹ ਇੱਕ ਬੀਬੀ ਵਿੱਚ ਉੱਠ ਕੇ ਖੜ ਗਈ, ਕਹਿੰਦੀ ਬਾਬਾ ਜੀ ਤੂੰ ਚੁੱਪ ਕਰ, ਮੈਂ ਤਾਂ ਸਾਰਾ ਮਸਲਾ ਹੀ ਹੱਲ ਹੋ ਜਾਂਦਾ, ਇਹ ਰੌਲਾ ਹੀ ਸਾਰਾ ਤੇਰਾ ਪਾਇਆ, ਸਮਝ ਲੱਗਦੀ ਨੀ ਕੋਈ। ਉਹ ਗੁਰਮੁਖ ਪਿਆਰੇ ਮਹਾਂਪੁਰਸ਼ ਪ੍ਰਮਾਣ ਹੁੰਦੇ ਹੁੰਦੇ ਸੀ, ਕਹਿੰਦੇ ਘੋੜਾ ਫੜਿਆ ਹੋਇਆ ਸੀ, ਉਹ ਸੰਤ ਸੀਗੇ 50 ਸਾਲ ਦੇ, ਤਾਂ ਮੁੰਡਾ ਸੀਗਾ 15 ਸਾਲ ਦਾ। ਉਹ ਕਹਿੰਦੇ ਕਾਕਾ ਤੂੰ ਉੱਤੇ ਬਹਿ ਜਾ, ਘੋੜਾ ਮੈਂ ਫੜ ਲੈਣਾ, ਚੁਰ ਤੂੰ ਥੱਕ ਜਾਣਾ, ਮੈਂ ਤਾਂ ਥੱਕਣਾ ਨੀ। ਉਹ ਕਹਾ ਇੱਕ ਪਿੰਡ ਵਿੱਚ ਲੰਘੇ, ਉਹ ਪਿੰਡ ਵਿੱਚ ਬੰਦੇ ਬੈਠੇ ਤਾਸ਼ ਖੇਡਦੇ ਸੀ, ਕਹਿੰਦੇ ਦੇਖੋ ਮੁੰਡਾ ਉੱਤੇ ਬੈਠਾ, ਬੁੜਾ ਥੱਲੇ ਤੋਂ ਰਿਹਾ। ਉਹ ਬੁੜਾ ਉੱਤੇ ਥੱਕ ਜਾਣਾ, ਮੁੰਡੇ ਨੇ ਥੱਕਣਾ ਨੀ, ਮੁੰਡਾ ਥੱਲੇ ਤੁਰਨਾ ਚਾਹੀਦਾ ਸੀ। ਉਹ ਸੰਤ ਕਹਿੰਦੇ ਚੱਲ ਕਾਕਾ ਤੂੰ ਥੱਲੇ ਉਤਰਿਆ, ਮੈਂ ਉੱਪਰ ਬਹਿ ਜਾਂਦਾ। ਅਗਲੇ ਪਿੰਡ ਗਏ, ਉਹ ਕਹਿੰਦੇ ਦੇਖੋ ਬੁੜਾ ਸਿਆਣਾ ਬਿਆਣਾ ਉੱਤੇ, ਤੂੰ ਜੀ ਉੱਤੇ ਬੈਠਾ, ਮੁੰਡਾ ਥੱਕ ਜਾਣਾ ਨਿਆਣਾ ਆ, ਮੁੰਡੇ ਮੁੰਡਾ ਤੋਰਿਆ ਮੋਹਰੇ, ਚੰਗਾ ਭਲਾ ਤੂੰ ਉੱਤੇ ਬੈਠਾ। ਉਹ ਸੰਤ ਕਹਿੰਦੇ ਚੱਲ ਕਾਕਾ ਦੋ ਜਾਣੇ ਆਪਾਂ ਥੱਲੇ ਹੀ ਤੁਰ ਪੈਂਦੇ ਹਾਂ, ਰਹਿਣ ਥੱਲੇ ਲੋਕ ਚੱਲਦੇ ਨੀ ਆ। ਉਹ ਗਾਹਾਂ ਗਏ ਇੱਕ ਪਿੰਡ ਚ, ਦੇਖੋ ਕਹਿੰਦੇ ਮੂਰਖ ਕੂੜਾ ਕਾਹਦੇ ਫੜਿਆ, ਤੂੰ ਦੋ ਜਾਣੇ ਪੈਦਲ ਤੁਰੇ ਆ, ਹੈ ਇਹਨੂੰ ਕਾਹਦੇ ਪੱਠੇ ਪਾਉਣੇ ਆ ਤੁਸੀਂ ਘੋੜਾ। ਉਹ ਕਹਿੰਦੇ ਚੱਲ ਕਾਕਾ ਦੋ ਜਾਣੇ ਉੱਪਰ ਚੜ ਜਾਂਦੇ। ਉਹ ਦੋਵੇਂ ਉੱਪਰ ਚੜ ਗਏ, ਅੱਗੇ ਇੱਕ ਪਿੰਡ ਵਿੱਚ ਦੀ ਫਿਰ ਲੰਘੇ, ਉਹ ਕਹਿੰਦੇ ਘੋੜਾ ਮਗ ਮੈਂ ਲਿਆਂਦਾ ਕਿਤੇ ਆਪਣਾ ਨੀ ਲੱਗਦਾ, ਦੇਖੋ ਦੋ ਜਾਣੇ ਉੱਤੇ ਚੜੇ ਹੋ ਤੁਸੀਂ ਮੂਰਖੋ, ਘੋੜਾ ਵੀ ਬੜੇ ਜਾਨ ਹੈ। ਉਹ ਕਹਿੰਦੇ ਕਾਕਾ ਇਹ ਦੁਨੀਆਂ ਨੀ ਖੁਸ਼ ਹੋਣੀ ਕਿਸੇ ਤਰੀਕੇ ਵੀ, ਜਿੰਨੀ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ। ਸੋ ਦਾਸ ਦੇ ਇੰਨੇ ਬਚਨ ਪ੍ਰਵਾਨ ਕਰੋ, ਸਾਰੀ ਸੰਗਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।